साहिब जी बाणी गुरु गुरु गै बाणी बिच बाणी अमृत सारे गुरबाणी कहै सेवक जन माने गुरबाणी कहै सेवक जन माने परतख गुरु निस्तारे उदया गै अरदास मारी जियो पिंड सब तेरा का नाम इक सब तेरी वडियाई का नाम इक सब तेरी वडियाई कोई ना न जाने मेरा जन्म मरण की टेक सिखो शब्द प्यारे जन्म मरण की टेक सिखो शब्द प्यारे ओ शब्द प्यारे ओ शब्द सिखो शब्द प्यारे ओ शब्द प्यारे ओ जन्म मरण की टेक सिखो शब्द प्यारे जन्म मरण की टेक सिखो शब्द प्यारे शब्द प्यारे ओ जन्म मरण की टेक मुख उजल सदा सुखी नानक सिमरत एक हर एक सिमर एक सिमर एक सिमर प्यारे मुख उजल सदा सुखी नानक सिमरत एक दूजा काहे सिमरिय जो जमे ते मर जाए एको सिमरो नानक जल चल रेगा समाए जन्म मरण की टेक सिखो शब्द प्यारे जन्म मरण की टेक शब्द प्यारे ਸ਼ਬਦ ਪਿਆਰਿਓ ਸ਼ਬਦ ਸਿੱਖੋ ਸ਼ਬਦ ਪਿਆਰਿਓ ਸ਼ਬਦ ਪਿਆਰਿਓ ਸਿੱਖੋ ਸ਼ਬਦ ਪਿਆਰ ਮਰ ਮਰਨ ਕੀ ਕੇਤ ਸ਼ਬਦ ਪਿਆਰ ਤਿਸ ਬਲਿਹਾਰ ਨੇ ਜੋ ਤਲ ਮੈਨ ਸੋਏ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਭਾਗੀ ਸਾਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆਲਸ ਨਿੰਦਰਾ ਨੂੰ ਛੱਡ ਕੇ ਚੱਲ ਰਹੇ ਸਤਿਸੰਗ ਦੇ ਸਮਾਗਮ ਵਿੱਚ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪੁੱਜੇ ਹਾਂ। ਸਰਵਣ ਭਗਤੀ ਕਰਕੇ ਜੀਵਨ ਦੀਆਂ ਕੁਝ ਘੜੀਆਂ ਕੁਝ ਸਵਾਸ ਸਫਲ ਕਰਨ ਵਾਸਤੇ ਸਤਿਗੁਰਾਂ ਦੀ ਬਾਣੀ ਤੋਂ ਸਤਿਗੁਰਾਂ ਦੇ ਉਪਦੇਸ਼ ਤੋਂ ਜੀਵਨ ਦਰਸ਼ਨ ਜੀਵਨ ਮਾਰਗ ਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਜੀ ਨੇ ਜੋ ਸਮਾਂ ਬਖਸ਼ਿਆ ਮਹਾਨ ਕਿਰਪਾ ਇਸ ਆਪਾਂ ਸਾਰਿਆਂ ਉੱਤੇ ਕਲਯੁੱਗ ਦੇ ਭਿਆਨਕ ਸਮੇਂ ਵਿੱਚ ਜਿਸ ਸਮੇਂ ਨੂੰ ਮਹਾਰਾਜ ਨੇ ਬਚਨ ਕੀਤਾ ਕਲ ਕਾਲਖ ਅੰਧਿਆਰੀ ਆ। ਆਪਾਂ ਤਾਂ ਕਹਿੰਦੇ ਹਾਂ ਸੂਰਜ ਛਪੇ ਤੋਂ ਰਾਤ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਸ ਦਿਨ ਕਲਯੁੱਗ ਚੜ੍ਹਿਆ ਉਸ ਦਿਨ ਰਾਤ ਆਰੰਭ ਹੋ ਗਈ। ਕਲ ਕਾਲਖ ਅੰਧਿਆਰੀ ਆ। ਸਿੱਖਾਂ ਨੇ ਪੁੱਛਿਆ ਮਹਾਰਾਜ ਜਿਹੜੀ ਸੂਰਜ ਦੇ ਛੱਪਣ ਤੋਂ ਰਾਤ ਪੈਂਦੀ ਹੈ ਉਹ ਦੀਵੇ ਬੱਤੀਆਂ ਬਿਜਲੀ ਦੀ ਰੋਸ਼ਨੀ ਨਾਲ ਹਨੇਰਾ ਦੂਰ ਹੋ ਜਾਂਦਾ। ਜੋ ਕਲਯੁੱਗ ਦੇ ਆਉਣ ਤੋਂ ਰਾਤ ਪਈ ਹੈ ਇਸ ਦਾ ਅੰਧੇਰ ਕਿਵੇਂ ਦੂਰ ਹੋਊ? ਮਹਾਰਾਜ ਨੇ ਜਵਾਬ ਦਿੱਤਾ ਕਲ ਕਾਲਖ ਅੰਧਿਆਰੀ ਆ ਗੁਰ ਸ਼ਬਦ ਦੀਪਕ ਉਜਿਆਰੀ ਆ। ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਗੁਰਮੁਖੋ ਇਸ ਕਲਯੁੱਗ ਦੇ ਅੰਧੇਰੇ ਨੂੰ ਦੂਰ ਕਰਨ ਵਾਸਤੇ ਗੁਰੂ ਦੇ ਸ਼ਬਦ ਦਾ ਦੀਵਾ ਹੀ ਸਮਰੱਥ ਹੈ। ਗੁਰ ਸ਼ਬਦ ਦੀਪਕ ਗੁਰ ਸ਼ਬਦ ਹੈ ਜੋ ਉਹਦੀ ਜੋ ਰੋਸ਼ਨੀ ਹੈ ਉਹੀ ਕਲਯੁੱਗ ਦੇ ਅੰਧੇਰ ਨੂੰ ਦੂਰ ਕਰਨ ਵਾਸਤੇ ਸਮਰੱਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੇਦ ਪੁਰਾਣ ਸ਼ਾਸਤਰ ਜਿਤਨੇ ਵੀ ਧਾਰਮਿਕ ਪੁਰਸ਼ ਹੋਏ ਨੇ ਧਾਰਮਿਕ ਗ੍ਰੰਥ ਨੇ ਇੱਕ ਗੱਲ ਤਕਰੀਬਨ ਸਾਂਝੀ ਹੈ ਸਭ ਦੀ ਕਿ ਮਨੁੱਖ ਜਨਮ ਦੀ ਪ੍ਰਾਪਤੀ ਪਰਮੇਸ਼ਰ ਦੇ ਮਿਲਾਪ ਵਾਸਤੇ ਹੁੰਦੀ ਹੈ। ਪ੍ਰਭੂ ਦੇ ਮਿਲਣ ਦਾ ਸਮਾਂ ਪਰਮੇਸ਼ਰ ਕਹਿ ਲਓ ਭਗਵਾਨ ਕਹਿ ਲਓ ਖੁਦਾ ਕਹਿ ਲਓ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਪਰਮੇਸ਼ਰ ਰੱਬ ਖੁਦਾ ਵਾਹਿਗੁਰੂ ਕਹਿੰਦੇ ਸਭ ਤੋਂ ਵੱਧ ਵਾਰ ਉਸ ਵਾਹਿਗੁਰੂ ਨੂੰ ਸੱਚ ਕਹਿ ਕੇ ਅਤੇ ਸੱਚ ਤੋਂ ਹੀ ਗੁਰਮੁਖ ਪਿਆਰੇ ਗੁਰੂ ਨਾਨਕ ਦਾ ਸਭ ਤੋਂ ਉੱਤਮ ਨਾਮ ਸਤਨਾਮ। ਇਹ ਸੰਸਾਰ ਨੂੰ ਕਹਿ ਦਿੱਤਾ ਕਹੋ ਜੋ ਮਰਜ਼ੀ, ਕਹਿਣ ਵਾਲੇ ਚੰਗੇ ਹੀ ਨੇ, ਪਰ ਸਭ ਤੋਂ ਜੋ ਉੱਤਮ ਨਾਮ ਹੈ ਉਹਦਾ ਉਹ ਹੈ ਸੱਚ। ਜਿਹੜਾ ਸੱਚ ਨਾਮ ਹੈ ਇਹ ਪਰਮੇਸ਼ਰ ਦਾ ਸਭ ਤੋਂ ਪਹਿਲਾ ਨਾਮ, ਬਾਕੀ ਅਸੀਂ ਰੱਖੇ ਨੇ। ਜਿਹੋ ਜਿਹਾ ਕਰਤਵ, ਜਿਹੋ ਜਿਹਾ ਰੂਪ ਰੰਗ ਆਪਣੇ ਗੁਰੂ ਪੀਰਾਂ ਦਾ ਵੇਖਿਆ ਉਹੋ ਜਿਹੇ ਆਪਾਂ ਨੇ ਨਾਂ ਰੱਖ ਲਏ। ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਦਾ ਅਸਲੀ ਨਾਮ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਹਨ, ਪਰ ਆਪਾਂ ਨੇ ਕਲਗੀਆਂ ਵਾਲਾ ਰੱਖ ਲਿਆ, ਨੀਲੇ ਵਾਲਾ ਰੱਖ ਲਿਆ, ਬਾਜਾਂ ਵਾਲਾ ਰੱਖ ਲਿਆ। ਇਸੇ ਤਰ੍ਹਾਂ ਦੁਆਪਰ ਵਿੱਚ ਅਸਲ ਨਾਮ ਤਾਂ ਕ੍ਰਿਸ਼ਨ ਨੇ, ਉਹਨੂੰ ਗਊਆਂ ਚਾਰਦੇ ਵੇਖਿਆ ਅਤੇ ਗੋਪਾਲ ਰੱਖ ਲਿਆ, ਉਹਨੂੰ ਬਾਂਸੀ ਵਜਾਉਂਦੇ ਵੇਖਿਆ ਬਾਂਸੀ ਵਾਲਾ ਰੱਖ ਲਿਆ, ਮੁਰਲੀ ਮਨੋਹਰ ਰੱਖ ਲਿਆ, ਉਹਨੇ ਪਹਾੜ ਚੱਕਿਆ ਅਤੇ ਉਹਦਾ ਨਾਮ ਗਿਰਧਾਰੀ ਰੱਖ ਲਿਆ। ਭਗਵਾਨ ਰਾਮ ਚੰਦਰ ਮਹਾਰਾਜ ਮਰਜ਼ਾਦਾ ਵਿੱਚ ਰਹੇ, ਮਰਜ਼ਾਦਾ ਪ੍ਰਮੁੱਖ ਰੱਖੀ ਉਹਨਾਂ ਨੇ, ਇਸ ਕਰਕੇ ਨਾਂ ਤਾਂ ਰਾਮ ਸੀ ਪਰ ਨਾਂ ਰੱਖ ਲਿਆ ਮਰਜ਼ਾਦਾ ਪੁਰਸ਼ੋਤਮ। ਅਕਾਲ ਪੁਰਖ ਵਾਹਿਗੁਰੂ 52 ਉਂਗਲ ਦੀ ਦੇਹੀ ਵਿੱਚ ਆਏ, ਉਹਨਾਂ ਦੀ ਦੇਹੀ ਕਰਕੇ ਉਹਨਾਂ ਨੂੰ ਆਪਾਂ ਨੇ ਬਾਵਨ ਕਹਿਣਾ ਸ਼ੁਰੂ ਕਰ ਦਿੱਤਾ। ਬਾਵਨ ਭਗਵਾਨ, ਸੀਤਾ ਵਾਹਿਗੁਰੂ ਦਾ ਰੂਪ, ਪਰ ਦੇਹ ਕਰਕੇ ਆਪਾਂ ਨੇ ਇਹ ਜਿਹੜੇ ਨਾਮ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਕਿਰਤਮ ਨਾਮ ਕਥੇ ਤੇਰੇ ਜੇਬਾਂ। ਇਹ ਕਿਰਤਮ ਨਾਮ ਨੇ, ਪਰ ਸਤਨਾਮ ਤੇਰਾ ਪਰਾ ਪੂਰਬਲਾ, ਸਭ ਤੋਂ ਅਸਲੀ ਸਭ ਤੋਂ ਪਹਿਲਾ ਨਾਮ ਉਸ ਵਾਹਿਗੁਰੂ ਦਾ ਸੱਚ ਹੈ। ਅਰ ਕੇ ਆਖੋ ਸਤ, ਬਸ ਸੱਚ ਜੋ ਸ਼ਬਦ ਹੈ ਉਹ ਵਾਹਿਗੁਰੂ ਦਾ ਅਸਲੀ ਨਾਮ। ਇੱਕ ਮੁਸ਼ਕਲ ਮਨੁੱਖ ਵਾਸਤੇ ਖੜੀ ਹੈ ਕਿ ਮਨੁੱਖ ਨੂੰ ਭੇਜਿਆ ਤਾਂ ਸੱਚ ਦੀ ਪ੍ਰਾਪਤੀ ਵਾਸਤੇ, ਸੱਚ ਨੂੰ ਮਿਲ, ਸੱਚਾ ਬਣ, ਸੱਚ ਨਾਲ ਜੁੜ, ਪਰ ਬੰਦਾ ਵਿਚਾਰਾ ਕਰੇ ਕਿ ਭੇਜਿਆ ਤਾਂ ਸੱਚ ਦੀ ਖੋਜ ਵਾਸਤੇ, ਸੱਚ ਨੂੰ ਮਿਲਣ ਵਾਸਤੇ, ਪਰ ਕੁਦਰਤ ਐਸੀ ਵਰਤੀ ਭੇਜਤਾ ਝੂਠ ਦੀ ਮੰਡੀ ਵਿੱਚ। ਬੜੀ ਮੁਸ਼ਕਲ ਹੈ ਮਨੁੱਖ ਵਾਸਤੇ, ਕੋਈ ਸਿਖਾਲਾ ਕੰਮ ਨਹੀਂ। ਮਿਲਣਾ ਤਾਂ ਸੱਚ ਨੂੰ ਹੈ ਅਤੇ ਬਾਜ਼ਾਰ ਹੈ ਗੁਰਮੁਖ ਪਿਆਰਿਓ ਝੂਠ ਦਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਤੁਹਾਡੇ ਇੱਥੇ ਮੰਡੀ ਲੱਗਦੀ ਹੈ ਖੰਨੇ, ਗੋਬਿੰਦਗੜ੍ਹ, ਸਾਰੇ ਸਰਹੰਦ, ਉੱਥੇ ਤਾਂ ਮੈਸਾਂ ਖਰੀਦ ਲਓ, ਗਾਇਆਂ ਖਰੀਦ ਲਓ, ਜੇ ਰਾਮਗੜ੍ਹ ਦਾ ਕੋਈ ਜਾਵੇ ਮੈਂ ਹਾਥੀ ਖਰੀਦਣੇ, ਉਹ ਕਿੱਥੇ ਲੱਭਣਾ ਉੱਥੇ ਮੈਸਿਆਂ ਦੀ ਮੰਡੀ 'ਚੋਂ ਹਾਥੀ ਕਿੱਥੇ, ਕੱਪੜੇ ਦੀ ਦੁਕਾਨ 'ਚੋਂ ਗਾਡਰ ਕਿੱਥੇ ਲੱਭਣਗੇ ਬਈ, ਸਬਜ਼ੀ ਵਾਲੀ ਦੁਕਾਨ ਤੋਂ ਟੈਰੀ ਕਾਰਡ ਕਿੱਥੇ ਲੱਭੂ। ਮੁਸ਼ਕਲ ਬੜੀ ਖੜੀ ਹੋ ਗਈ ਕਿ ਬਾਜ਼ਾਰ ਝੂਠ ਦਾ ਅਤੇ ਸਾਨੂੰ ਰੱਬ ਕਹਿੰਦਾ ਸੱਚ ਟੋਲ, ਸੱਚ ਦਾ ਵਪਾਰ ਕਰੋ। ਇੱਕ ਹੋਰ ਮੁਸ਼ਕਲ ਹੋ ਗਈ, ਮੈਸਾਂ ਦੀ ਮੰਡੀ ਵਿੱਚ ਕੋਈ ਹਾਥੀਆਂ ਦਾ ਵਪਾਰੀ ਚਲਿਆ ਜਾਵੇ ਫਿਰ ਵੀ ਬਚ ਜੂ, ਜੇ ਹਾਥੀ ਨਹੀਂ ਲੱਭੂ ਖਾਲੀ ਮੁੜਿਆ ਉਹ ਮੈਸ ਤਾਂ ਨਹੀਂ ਖਰੀਦੂ, ਪੈਸੇ ਤਾਂ ਕੋਲ ਰਹਿ ਗਏ, ਪਰ ਆਪਣਾ ਤਾਂ ਹੋਰ ਇੱਕ ਕੰਮ ਗੜਬੜ ਹੈ ਗੁਰਮੁਖੋ, ਕਿ ਮੰਡੀ ਵੀ ਝੂਠਦੀ ਅਤੇ ਖਰੀਦਣ ਵਾਲਾ ਖੁਦ ਝੂਠਾ। ਖੁਸ਼ ਸਾਰਾ ਬ੍ਰਹਿਮੰਡ ਮੰਡੀ ਵੀ ਝੂਠਦੀ ਹੈ ਅਤੇ ਜਿਹੜਾ ਵਿੱਚ ਖਰੀਦਦਾਰ ਸੌਦਾ ਕਰਦਾ ਫਿਰਦਾ ਉਹ ਖੁਦ ਝੂਠਾ ਹੈ। ਗੁਰੂ ਮਹਾਰਾਜ 10ਵੇਂ ਸਲੋਕ ਵਿੱਚ ਬਚਨ ਕਰਦੇ ਨੇ ਕਿ ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾ। ਜਦੋਂ ਅੰਮ੍ਰਿਤ ਵੇਲਾ ਹੁੰਦਾ ਉੱਠਦੇ ਆਪਾਂ ਸਾਰੇ ਹੀ, ਸਭ ਤੋਂ ਪਹਿਲਾਂ ਸਾਡੀਆਂ ਬੀਬੀਆਂ ਕੀ ਕਰਦੀਆਂ ਨੇ, ਘਰ ਝਾੜੂ ਦਿੰਦੀਆਂ ਨੇ ਤੇ ਝਾੜੂ ਦਿੰਦੀਆਂ ਨੇ ਵਿਹੜੇ ਵਿੱਚ, ਘਰ ਵਿੱਚ ਕੂੜਾ ਇਕੱਠਾ ਹੋ ਜਾਂਦਾ। ਫਿਰ ਕੀ ਕਰੀਦਾ ਭਾਈ, ਉਸ ਕੂੜੇ ਨੂੰ ਟੋਕਰੇ 'ਚ ਪਾ ਲਈਦਾ, ਤਸਲੇ 'ਚ ਪਾ ਲਈਦਾ। ਅਤੇ ਤੁਸੀਂ ਐਂ ਦੱਸੋ ਵੀ ਜਿਹੜਾ ਟੋਕਰਾ ਕੂੜੇ ਦਾ ਭਰਿਆ ਹੋਵੇ, ਕੋਈ ਬੀਬੀ ਉਹਨੂੰ ਅੰਦਰ ਨੂੰ ਲਿਜਾਂਦੀ ਦੇਖੀ ਆ ਵੀ ਪੇਟੀ 'ਚ ਰੱਖਣਾ ਹੈ? ਕੋਈ ਕੂੜੇ ਦਾ ਤਸਲਾ ਤੁਸੀਂ ਅੰਦਰ ਨੂੰ ਜਾਂਦਾ ਦੇਖਿਆ ਵੀ ਸੇਫ ਵਿੱਚ ਰੱਖਣਾ? ਅਤੇ ਸਭ ਨੂੰ ਪਤਾ ਕਿੱਥੇ ਨੂੰ ਜਾਂਦਾ ਹੁੰਦਾ ਕੂੜੇ ਦਾ ਟੋਕਰਾ, ਜਿੱਥੇ ਪਹਿਲਾਂ ਕੂੜੇ ਦਾ ਢੇਰ ਲੱਗਿਆ ਹੋਵੇ, ਉਧਰ ਨੂੰ ਜਾਂਦਾ ਨਾ ਚੱਕੀ ਕੂੜੇ ਦੇ ਟੋਕਰੇ ਨੂੰ। ਕੂੜੇ ਦਾ ਟੋਕਰਾ ਉਧਰ ਜਾਂਦਾ ਹੁੰਦਾ ਜਿੱਧਰ ਪਹਿਲਾਂ ਕੂੜਾ ਪਿਆ ਹੁੰਦਾ। ਕੂੜ ਕੂੜੇ ਨਹੀਂ ਲੱਗਣ, ਇਹ ਟੋਕਰਾ ਕੋਈ ਨਹੀਂ ਹੈ ਭਾਈ, ਆਪਾਂ ਹੀ ਹਾਂ ਸਾਰੇ। ਆ ਸਾਢੇ 3 ਮਿੰਟ ਦੀ ਪੰਡ ਕੂੜ ਦਾ ਹੀ ਟੋਕਰਾ, ਕੂੜੇ ਨਾਲ ਭਰਿਆ, ਤੇ ਜਾਂਦਾ ਵੀ ਉਧਰ ਨੂੰ ਹੈ ਜਿੱਧਰ ਕੂੜੇ ਦਾ ਹੀ ਢੇਰ ਹੋਵੇ। ਅੱਜ ਖੇ ਖੁੱਲ ਸਕਣਾ, ਆਹ ਤਾਂ ਗੁਰੂ ਦੀ ਕਿਰਪਾ, ਜਿਹੜੇ ਇੱਥੇ ਆ ਜਾਂਦੇ ਆਪਾਂ, ਇਹਦਾ ਕੂੜ ਦਾ ਕੂੜ ਕੂੜੇ ਨਹੀਂ ਲੱਗ, ਕੂੜੇ ਦਾ ਟੋਕਰਾ ਜਾਊਗਾ ਕੂੜੇ ਦੇ, ਸੁਭਾਵਕ ਹੈ। ਇਹ ਤਾਂ ਬਹੁਤ ਵੱਡੀ ਦੇਣ ਹੈ ਗੁਰੂ ਮਹਾਰਾਜ ਦੀ ਕਿ ਮਨੁੱਖ ਨੂੰ ਭੇਜਿਆ ਸੱਚ ਦੀ ਪ੍ਰਾਪਤੀ ਵਾਸਤੇ। ਸੱਚ ਵਪਾਰ ਕਰੋ ਵਪਾਰੀ, ਡਰ ਗਏ ਨਿਭ ਖੇਪ ਤੁਮਾਰ। ਮਹਾਰਾਜ ਕਹਿੰਦੇ ਭਾਈ ਸੱਚ ਦਾ ਵਪਾਰ ਕਰ, ਉਹ ਦਰਗਾਹ ਤੱਕ ਦੌਲਤ ਤੇਰੇ ਨਾਲ ਨਿਭੂਗੀ, ਉਹ ਧਨ ਅਗਲੇ ਜਹਾਨ ਤੱਕ। ਸੋ ਧਨ ਸੰਚ ਜੇ ਬਿਨਸਤ ਨਾਹੀ, ਉਹ ਜਿਹੜਾ ਘਟੇ ਨਾ ਵਧੇ ਨਾ ਜਾਵੇ ਨਾ ਧਨ ਬਈ, ਉਹ ਕਿਹੜਾ ਤਾਂ ਕੇਵਲ ਸੱਚ। ਪਰ ਹੁਣ ਮੁਸ਼ਕਲ ਬੜੀ ਹੈ, ਲੱਭੇ ਕਿੱਥੋਂ ਸੱਚ? ਖੁਦ ਕੂੜ ਕੂੜ ਦੇ ਪਸਾਰੇ ਵਿੱਚ ਆ ਗਏ। ਇਹ ਗੁਰੂ ਮਹਾਰਾਜ ਨੇ ਫਿਰ ਐਸੀ ਕਿਰਪਾ ਕੀਤੀ ਹੈ ਨਾ ਗੁਰਮੁਖੋ, ਕਿ ਕੂੜ ਦੀ ਮੰਡੀ ਵਿੱਚ ਸੱਚ ਦੀ ਦੁਕਾਨ ਖੋਲਤੀ। ਅੱਜ ਖੋ ਕੂੜ ਦੀ ਮੰਡੀ, ਕੂੜ ਦਾ ਬਾਜ਼ਾਰ, ਤੇ ਸੱਚ ਦੀ ਦੁਕਾਨ ਦਾ ਨਾਮ ਹੈ ਸਤ ਸੰਗਤ। ਇਹ ਚਾਰ ਸਵੇਰੇ ਕੂੜ ਹੈ ਤੇ ਖੁਦ ਅਸੀਂ ਕੂੜ ਹੈ ਇਹਦੇ ਵਿੱਚ। ਗੁਰਮੁਖ ਪਿਆਰੇ ਹੁਣ ਇੰਨੀ ਗੱਲ ਸੋਚ ਲਿਓ, ਪਿਆਰ ਨਾਲ ਖੰਨੇ ਜਾਓ। ਜੇ ਤੁਸੀਂ ਕੱਪੜੇ ਦੀ ਦੁਕਾਨ ਵਿੱਚ ਗਏ ਹੋ ਨਾ, ਤਾਂ ਤੁਹਾਨੂੰ ਮੰਨਣਾ ਪਊ ਵੀ ਸਾਡੇ ਪੈਰ ਕੱਪੜੇ ਦੀ ਦੁਕਾਨ ਵੱਲ ਚੱਲੇ ਨੇ। ਤੇ ਉੱਥੇ ਜਾ ਕੇ ਕੀ ਵੇਖੋਗੇ? ਅੱਖਾਂ ਨੂੰ ਵੀ ਕੱਪੜਾ ਹੀ ਦਿਖੂਗਾ, ਤੇ ਜੀਭ ਕੀ ਬੋਲੂਗੀ? ਉਹ ਵੀ ਕੱਪੜਾ, ਇਹਦਾ ਕੀ ਭਾਅ ਹੈ? ਇਹ ਚੰਗਾ ਚੱਲੂਗਾ ਕਿ ਨਹੀਂ? ਜੀਭ ਉੱਤੇ ਵੀ ਕੱਪੜਾ, ਨੇਤਰਾਂ ਨੂੰ ਦੇਖਣ ਨੂੰ ਵੀ ਕੱਪੜਾ ਮਿਲੂ, ਤੇ ਜੀਭ ਉੱਤੇ ਵੀ ਕੱਪੜੇ ਦੀ ਗੱਲ, ਤੇ ਮਨ ਵਿੱਚ ਵੀ ਕੱਪੜਾ ਹੀ ਹੋਊਗਾ। ਕਿਹੋ ਜਿਹਾ ਲੈਣਾ? ਅੱਜ ਖੇ ਆਖੋ ਸਾਧ। ਫਿਰ ਇੱਕ ਬੁੱਧੀ 'ਚ ਗੱਲ ਆਊਗੀ, ਉਹ ਗੱਲਾਂ ਆਉਣਗੀਆਂ। ਚਲੋ ਹੁਣ ਇੱਕ ਗੱਲ ਤੇ ਨਿਬੇੜ ਦਿੰਦੇ, ਗੱਲਾਂ ਤਾਂ ਅੱਗੇ ਆਉਂਦੀਆਂ ਸੀ ਵੀ ਜਿਹੜਾ ਮੈਂ ਕੱਪੜਾ ਲੈਣ ਲੱਗਿਆ ਸੋਹਣਾ ਚੱਲੂਗਾ, ਹੁਣ ਚੱਲੂਗੇ ਦੀ ਗੱਲ ਨਹੀਂ ਬੁੱਧੀ ਸੋਚਦੀ, ਹੁਣ ਸੋਚਦੀ ਹੈ ਵੀ ਖੰਨੇ ਆਏ ਦੇਖਣਗੇ ਵੀ ਪਾਇਆ ਵਾ ਖੁਸ਼ਾਦ ਨੇ। ਹੁਣ ਬੁੱਧੀ ਕੁਝ ਹੋਰ ਸੋਚਣ ਡਈ ਹੈ। ਅੱਗੇ ਤਾਂ ਜਦੋਂ ਕੋਈ ਚੀਜ਼ ਲਈ ਦੀ ਸੀ ਇਹ ਸੋਚੀਦਾ ਵੀ ਪੈਸਿਆਂ ਦਾ ਕੰਮ ਵੀ ਦਊਗੀ, ਨਾ ਦੇਵੇ ਕੰਮ ਜੁੱਤੀ ਭਾਵੇਂ ਤੀਏ ਦਿਨ ਟੁੱਟ ਜਾਵੇ, ਪਰ ਦੋ ਗੇੜੇ ਖੰਨੇ ਦੇ ਕੱਢ ਦੇਵੇ ਬਸ। ਤਾਂ ਹੀ ਤਾਂ ਦੁਖੀ ਹੋਏ ਪਏ ਆਪਾਂ, ਸਭ ਕੁਝ ਦਿਖਾਵਾ ਰਹਿ ਗਿਆ। ਗੁਰਮੁਖ ਪਿਆਰੇ, ਦਿਖਾਵੇ ਦਾ ਅਰਥ ਪਤਾ ਕੀ ਹੈ? ਜੇ ਗ੍ਰਾਮਰ ਵਿੱਚ ਪੜ੍ਹੋ, ਦਿਖਾਵਾ ਜਿਹੜਾ ਕਹਿੰਦੇ ਨਾ, ਦੁੱਖ ਜਮਾ ਆਵਾ, ਗ੍ਰਾਮੈਟਿਕਲੀ ਇਹਦੇ ਮਹਾਨ ਕੋਸ਼ ਵਿੱਚ ਅਰਥ ਨੇ, ਦੁੱਖਾਂ ਦਾ ਘਰ ਉਹਨੂੰ ਕਹਿੰਦੇ ਦਿਖਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਆਖੀ ਸੀ ਕਿ ਮੈਂ ਆਪਣੇ ਸਿੱਖਾਂ ਨੂੰ ਬਚਾ ਲਵਾਂ ਦਿਖਾਵੇ ਤੋਂ। ਮਹਾਰਾਜ ਕਹਿੰਦੇ ਹੋਰ ਮਨਮੁਖ ਦਾਜ ਜੇ ਰੱਖ ਵਿਖਾਲੇ। ਕਰਦੇ ਹਾਂ ਆਪਾਂ ਸਾਰੇ ਗ੍ਰਿਸਤੀ ਹੈ, ਕੁੜੀਆਂ ਦਾ ਵਿਆਹ ਕਰਦੇ ਹਾਂ ਤੇ ਸਾਡੀਆਂ ਮਾਈਆਂ ਨੂੰ ਪਤਾ ਨਹੀਂ ਕੀ ਵਹਿਮ ਪਿਆ, ਜਿਹੜੇ 5-7 ਭਾਂਡੇ ਵਾਲੇ ਸੂਟ ਜੇ ਹੁੰਦੇ ਨਾ, ਉਹ ਮੰਜੀਆਂ ਪਰ ਖੰਡਾ ਦਿੰਦੀ ਹੈ ਟੈਚੀਆਂ ਚੋਂ ਕੱਢ ਕੇ, ਤੇ ਵਿਚਾਰੀ ਲਾਗੀ ਨੂੰ ਬੀਬੀ ਨੂੰ ਕਹਿਣਗੇ ਬੁਲਾ ਲਿਆ ਦੇਖ ਜਾਣ ਦਿਖਾਵਾ, ਆ ਜਾਂਦੀਆਂ ਸਾਡੀਆਂ ਭੈਣਾਂ ਬੀਬੀਆਂ ਮਾਵਾਂ, ਲਓ ਗੱਲ ਇੰਨੀ ਹੋਵੇ ਚਾਹੇ ਗੁੱਸਾ ਕਰਿਓ ਗੱਲਾਂ ਕਰਿਓ ਬੀਬੇ, ਸੱਚੀ ਗੱਲ ਹੈ ਜਿੰਨਾ ਚਿਰ ਤਾਂ ਉਹ ਮੰਜਿਆਂ ਦੇ ਆਏ ਦੁਆਲੇ ਫਿਰਦੀਆਂ ਬੁੜੀਆਂ ਬੀਬੀਆਂ ਕਹੀ ਜਾਣਗੀਆਂ ਸੋਹਣੇ ਹੈ, ਬੜਾ ਚੰਗਾ ਕਰਿਆ, ਬੜੀ ਵੀ ਸੋਹਣੀ ਹੈ, ਦਰਵਾਜ਼ਾ ਨਿਕਲਦੀਆਂ ਹੀ ਕਹਿਣਗੀਆਂ ਕਿਆ ਖੱਦਰ ਇਕੱਠਾ ਕਰਿਆ, ਦਿਖਾ ਲਓ ਦਿਖਾਵਾ ਆਪਣੀਆਂ ਨਿੰਦਿਆ ਕਰਾਈ, ਇਹ ਵੀ ਕੋਈ ਕੁੜੀ ਨੂੰ ਦੇਣ ਵਾਲੇ ਕੱਪੜੇ, ਤੇ ਜਦੇ ਹੀ ਦਰਵਾਜ਼ਾ ਨਿਕਲਦੀ ਸਾ ਤੇ ਚੰਗਾ ਨਾ ਹੁੰਦਾ ਜੇ ਬੰਦੇ ਭੇਜ ਦਿੰਦੇ, ਖੱਦਰ ਤਾਂ ਨਾ ਬਣਦਾ ਟੇਰੀ ਖੜਦਾ, ਨਹੀਂ ਨਹੀਂ ਦਿਖਾਵਾ ਆ ਗਿਆ, ਇੱਕ ਕੁੜੀ ਦਾ ਵਿਆਹ ਨਹੀਂ, ਮਕਾਨ ਪਾਉਂਦੇ ਆਪਾਂ ਰਹਿਣ ਖਾਤਰ ਜ਼ਰੂਰਤ ਹੈ, ਪਰ ਰਹਿਣ ਦੀ ਇੰਨੀ ਇੱਛਾ ਨਹੀਂ ਜਿੰਨੀ ਇੱਛਾ ਹੈ ਕਿ ਰਾਮਗੜ੍ਹ ਵਾਲੇ ਕਹਿਣ ਕੇ ਇਹੀ ਜੀ ਕੋਠੀ ਨਹੀਂ ਕਿਤੇ ਪਈ, ਕੱਪੜਾ ਤਨ ਢੱਕਣਾ ਗੁਰਮੁਖ ਪਿਆਰੇ, ਤਨ ਢੱਕਣ ਖਾਤਰ ਨਹੀਂ ਪਾਉਂਦੇ ਹੁਣ, ਦੇਖਣ ਪਾਇਆ ਹੋਇਆ ਜੁੱਤੀ ਕੰਡਿਆਂ ਤੋਂ ਬਚਾ ਲਓ, ਪਾਲੇ ਤੋਂ ਬਚ ਜਾਓ, ਠੋਖਰ ਤੋਂ ਬਚ ਜਾਓ, ਨਾ ਕਹਿੰਦੇ ਕੱਢੀ ਹੋਈ ਪਾਉਣੀ ਹੈ ਖੁਸ਼, ਸਾਡੇ ਨਾਲ ਇੱਕ ਢੋਲਕੀ ਵੀ ਜਾਂਦਾ ਕਾਲੇ ਚੋਲੇ ਵਾਲਾ, ਇਹ ਵੀ ਟਿਕਣ ਦਿੰਦਾ ਸਾਨੂੰ ਇੱਧਰ ਰਾਮਪੁਰੇ ਫੂਲ ਜਾਇਦਾ ਬਠਿੰਡੇ ਕਹਿੰਦੇ ਉੱਥੇ ਬਹੁਤ ਕੱਢੀਆਂ ਮਜੂਤੀਆਂ ਬਣਦੀਆਂ, ਫਿਰ ਮੈਨੂੰ ਕਹਿੰਦਾ ਬਾਬਾ ਜੀ ਇੱਕ ਬਚਨ ਕਰਨਾ, ਮੈਂ ਕਿਹਾ ਕਿਤੇ ਐਂ ਕਹੂਗਾ ਵੀ ਚਾਰ ਕੁ ਦਿਨ ਘਰ ਜਾਇਆ ਵਾ, ਕਿਉਂਕਿ ਦੋ ਦੋ ਮਹੀਨੇ ਤਿੰਨ ਤਿੰਨ ਲੰਘ ਜਾਂਦੇ ਵਿਚਾਰਿਆਂ ਨੂੰ ਘਰ ਗਿਆ ਨੂੰ, ਤਾਂ ਗੁਰਸਿੱਖ ਪਿਆਰੇ ਮੈਂ ਕਿਹਾ ਦੱਸ ਕੀ ਗੱਲ ਹੈ, ਕਹਿੰਦਾ ਬਾਬਾ ਜੀ ਇੱਕ ਜੁੱਤੀ ਲੈ ਦਿਓ ਕੱਢੀ ਵੀ, ਮੈਂ ਕਿਹਾ ਲੈ ਤਾਂ ਦਰਸ਼ਨ ਸਹਿਜੇ ਦਿੰਦੇ ਪਰ ਇੱਕ ਬਚਨ ਮੇਰਾ ਵੀ ਮੰਨਣਾ ਪਊ, ਕਹਿੰਦੇ ਜੀ ਕੀ, ਮੈਂ ਕਿਹਾ ਪੰਜ ਕੁ ਦਿਨ ਕੰਨਾਂ ਨਾਲ ਲਟਕਾ ਕੇ ਰੱਖੇ, ਉਹ ਪੈਰਾਂ ਵਿੱਚ ਪਈ ਤਾਂ ਮੈਂ ਕਿਹਾ ਥੋੜਿਆਂ ਨੂੰ ਦਿਖੂਗੀ, ਕੰਨਾਂ ਨੂੰ ਲਟਕਦੀ ਬਹੁਤਿਆਂ ਨੂੰ ਦਿਖੂਗੀ, ਮੈਂ ਕਹਿੰਦਾ ਪਤਾ ਲੱਗ ਜੂ ਵੀ ਹਾਥ ਸਿੱਖ ਕੋਲ ਜੁੱਤੀ ਹੈਗੀ, ਸਾਰਿਆਂ ਨੂੰ ਕੀ ਗੱਲ ਬਣੀ ਹੈ ਗੁਰਮੁਖ ਪਿਆਰਿਓ, ਫੋਰਮੈਲਿਟੀ ਦਿਖਾਵਾ, ਔਰ ਹੁਣ ਹੱਸ ਲਓ ਤੁਸੀਂ, ਹੁਣ ਗੰਭੀਰਤਾ ਵਿੱਚ ਆ ਜਾਓ, ਇਸ ਦਿਖਾਵੇ ਹੀ ਨੇ ਸਾਡੀ ਧੀਆਂ ਨੂੰ ਬਲੀਦਾਨ ਦੇਣਾ ਪਿਆ, ਖੁਸ਼ ਜਿਉਂਦੀਆਂ ਨੂੰ ਸੜਨਾ ਪਿਆ, ਔਰ ਸੜ ਰਹੀ ਹੈ, ਇਹ ਸਾਡੇ ਦਿਖਾਵੇ ਦੀ ਕਿਰਪਾ ਹੋਈ ਹੈ, ਚਾਰ ਚੀਜ਼ਾਂ ਕੁੜੀ ਨੂੰ ਦੇਣੀਆਂ, ਉਹਦੀ ਲੋੜ ਸਮਝ ਕੇ ਦਿਓ, ਉਹਦੇ ਜੀਵਨ ਵਿੱਚ ਕੰਮ ਆਉਣਾ ਸਮਝ ਕੇ ਦਿਓ, ਅਸੀਂ ਬੀਬੀ ਬੱਚੀ ਦੀ ਲੋੜ ਨਹੀਂ ਵੇਖੀ, ਅਸੀਂ ਵੇਖਿਆ ਕਿ ਪਿੰਡ ਵਾਲੇ ਗੱਲਾਂ ਕਰਨ, ਚਾਰ ਦਿਨ ਵੀ ਦਿੱਤੇ ਦੁੱਖ ਦਾ ਆਵਾ, ਇਸੇ ਕਰਕੇ ਗੁਰੂ ਜੀ ਕਹਿੰਦੇ ਸੀ ਭਾਈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਨਿੱਗਰ ਬਣ, ਗੁੰਜਾਇਸ਼ ਕਰ, ਪ੍ਰਾਪਰਟੀ ਤਿਆਰ ਕਰ, ਪੈਦਾਇਸ਼ ਕਰ ਵੱਧ ਤੋਂ ਵੱਧ, ਪਰ ਆਪਣੇ ਮਨ ਵਿੱਚ ਗਰੀਬੀ ਰੱਖ, ਮਨ ਨੂੰ ਨੀਵਾਂ ਰੱਖ ਤਾਂ ਕਿ ਮਤ ਉੱਚੀ ਹੋਵੇ, ਤਾਂ ਗੁਰਮੁਖ ਪਿਆਰੇ ਵਿਚਾਰ ਚੱਲਦੀ ਸੀ, ਕੱਪੜੇ ਦੀ ਦੁਕਾਨ ਤੇ ਜਾਓ, ਅੱਖਾਂ ਨੂੰ ਵੀ ਕੱਪੜਾ ਦਿਖੂ, ਮਨ ਵਿੱਚ ਵੀ ਕੱਪੜੇ ਦੀ ਗੱਲ, ਬੁੱਧੀ ਵਿੱਚ ਵੀ ਕੱਪੜੇ ਦੀ ਵਿਚਾਰ, ਕਿਹੜਾ ਚੰਗਾ ਕਿਹੜਾ ਮਾੜਾ, ਤੇ ਹੱਥਾਂ ਵਿੱਚ ਕੀ ਹੋਊ, ਹੱਥ ਵੀ ਟੋ ਟੋ ਕੇ ਦੇਖਣਗੇ ਕਿਹੋ ਜਿਹਾ ਕੱਪੜਾ, ਭਾਵ ਮੇਰਾ ਕਹਿਣ ਦਾ ਕੱਪੜੇ ਦੀ ਦੁਕਾਨ ਵਿੱਚ ਜਾ ਕੇ ਤੇਰਾ ਸਾਰਾ ਧਿਆਨ ਕੱਪੜੇ ਨਾਲ ਜੁੜ ਜਾਂਦਾ, ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ ਆਹ ਜਿਹੜੀ ਦੁਕਾਨ ਆਹ ਬਾਜ਼ਾਰ ਗੁਰੂ ਜੀ ਨੇ ਸੱਚ ਦਾ ਸ਼ੁਰੂ ਕੀਤਾ, ਇੱਥੇ ਜਦੋਂ ਸਿੱਖ ਆਉਂਦਾ ਉਹਦੇ ਪੈਰ ਵੀ ਸੱਚ ਵੱਲ ਤੁਰ ਪਏ, ਉਹਦੀਆਂ ਅੱਖਾਂ ਨੂੰ ਦਰਸ਼ਨ ਵੀ ਸੱਚ ਸੱਚੇ ਗੁਰੂ ਦੇ ਹੋਏ, ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਪੈ ਗਈ, ਉਹਦੀ ਜੀਭ ਵੀ ਸੱਚ ਨਾਲ ਜੁੜ ਗਈ, ਜਿਵੇਂ ਉੱਥੇ ਵੇਖਦੇ ਹੋ ਨਾ ਮੁਲਾਇਮ ਕੱਪੜਾ ਕਿਹੜਾ ਹੈ, ਉਹ ਜਿਹੜੇ ਲੰਗਰ ਦੇ ਭਾਂਡੇ ਮਾਂਜਦੇ ਉਹ ਹੱਥ ਵੀ ਸੱਚ ਨਾਲ ਜੁੜ ਗਏ, ਅੱਜ ਕੇ ਜਿਹੜੀ ਸੇਵਾ, ਜਦੋਂ ਇਹ ਸਾਰੀ ਕਿਰਿਆ ਸੱਚ ਨਾਲ ਜੁੜ ਜਾਵੇ ਉਹਦਾ ਨਾਮ ਹੈ ਸਤ ਸੰਗਤ, ਇਕੱਲੇ ਬੈਠਣਾ ਨੀ ਗੁਰਮੁਖੋ, ਗੁਰੂ ਮਹਾਰਾਜ ਤੋਂ ਸਵਾਲ ਕੀਤਾ ਸੀ ਅੰਮ੍ਰਿਤਸਰ ਸਾਹਿਬ ਸਿੱਖਾਂ ਨੇ ਕਿ ਮਹਾਰਾਜ ਇੱਥੇ ਨੇੜੇ ਤੇੜੇ ਦੇ ਸਿੱਖ ਤਾਂ ਰੋਜ਼ ਤੁਹਾਡੇ ਕੋਲ ਫਿਰੀ ਜਾਂਦੇ, ਜਿਹੜੇ ਦੂਰ ਦੇ 6 ਮਹੀਨੇ ਬਾਅਦ ਆਉਣੇ, ਕਿਹੜਾ ਮੋਟਰਾਂ ਚੱਲਦੀਆਂ ਸੀ ਉਦੋਂ? ਕਈਆਂ ਨੂੰ ਮਹਾਰਾਜ ਸਾਲ ਵੀ ਲੰਘ ਜਾਂਦੇ ਤੇ ਸਿੱਖ ਕਹਿੰਦੇ ਮਹਾਰਾਜ ਨੇੜੇ ਨੇੜੇ ਵਾਲੇ ਜ਼ਿਆਦਾ ਲਾਹ ਲੈਂਦੇ ਹੋਣੇ, ਇਸ ਤਾਂ ਫਿਰ ਦੂਰੇ ਰਹਿ ਗਏ, ਲਓ ਫਿਰ ਵਹਿਮ ਕੱਢਤਾ ਮਹਾਰਾਜ ਨੇ। ਸਤਿਗੁਰ ਕਹਿੰਦੇ ਗੁਰ ਸਭਾ ਏਬ ਨਾ ਜਾਪਈ, ਨਾ ਨੇੜੇ ਨਾ ਦੂਰ। ਗੁਰੂ ਦਾ ਮਿਲਾਪ, ਗੁਰੂ ਦੀ ਸੰਗਤ ਨੇੜੇ ਦੂਰ ਨਾਲ ਨਹੀਂ। ਗੁਰ ਸਭਾ ਏਬ ਨਾ ਜਾਪਈ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਉਹਦਾ ਮਿਲਾਪ ਤਾਂ ਰਹਿਣਾ ਜੇ ਮਨ ਹਾਜ਼ਰ ਹੋਊਗਾ। ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਤੇ ਕੀ ਰਸਾ ਪਾਓਗੇ, ਕੀ ਸੰਗਲ ਪਾਓਗੇ ਮਨ ਨੂੰ ਵੀ? ਬਸ ਸੰਗਲ ਪੈਂਦਾ ਜਦੋਂ ਨੇਤਰ ਗੁਰੂ ਦੇ ਦਰਸ਼ਨਾਂ ਵਿੱਚ ਜੁੜ ਗਏ, ਜੀਵ ਗੁਰੂ ਸ਼ਬਦ ਬੋਲਣ ਵਿੱਚ ਜੁੜ ਗਈ, ਕੰਨਾਂ ਵਿੱਚ ਗੁਰੂ ਦਾ ਸ਼ਬਦ ਧੁਨ ਪੈਦਾ ਹੋ ਗਈ, ਹੱਥ ਜੁੜ ਗਏ ਸੇਵਾ ਦੇ ਨਾਲ, ਬੁੱਧੀ ਗੁਰ ਸ਼ਬਦ ਦੀ ਵਿਚਾਰ ਵਿੱਚ ਆ ਗਈ, ਫਿਰ ਪੈ ਗਿਆ ਮਨ ਨੂੰ ਸੰਗਲ ਖੋਲ ਸਕਦਾ। ਅੱਜ ਜਿੰਨੇ ਤੁਸੀਂ ਬੈਠੇ ਹੋ, ਹੁਣ ਕੋਈ ਤੁਹਾਡਾ ਮਨ ਫਿਰਦਾ ਖੰਨੇ ਹੈ? ਗੋਬਿੰਦ ਗੜੇ ਆਦ ਹੁਣ ਯਾਦ ਹੀ ਨਹੀਂ ਹੋਣਾ ਵੀ ਆੜਤੀ ਤੇ ਕਿੰਨੇ ਪੈਸੇ ਲੈਣੇ। ਜਦ ਪੜੋਗੇ ਰਹਿ ਰਾਸ ਜਪਜੀ ਸਾਹਿਬ, ਯਾਦ ਆਈ ਜਾਣੇ ਫਲਾਣੇ ਖੇਤ ਚੋਂ ਇੰਨੀ ਨਿਕਲਣੀ ਤੀ, ਇੰਨੀ ਉਹ ਰਹਿ ਗਈ ਆੜਤੀ। ਪਤਾ ਨੀ ਕਈਆਂ ਨੂੰ ਜਪਜੀ ਸਾਹਿਬ ਪੜ੍ਹਦੇ ਨੂੰ ਯਾਦ ਆਈ ਜਾਂਦੇ ਸਵੇਰੀਓ, ਮੁੰਡਾ ਦੁੱਧ ਪਾਉਣ ਗਿਆ ਡੈਰੀ ਚ, ਪਤਾ ਨੀ ਫੈਟ ਕਿੰਨੀ ਨਿਕਲੂਗੀ, ਪੜ੍ਹ ਲਓ ਜਪਜੀ ਸਾਹਿਬ। ਗੁਰੂ ਮਹਾਰਾਜ ਕਹਿੰਦੇ ਏਦਾਂ ਨੀ ਗੱਲ ਪਈ ਵੀ ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਬੇਮਿਹਰ ਹੈ। ਸੰਗਤ ਦਾ ਸਭ ਤੋਂ ਵੱਡਾ ਗੁਣ ਹੈ, ਇੱਥੇ ਸਾਰਾ ਹੀ ਸਰੀਰ ਸਤ ਨਾਲ ਜੁੜ ਗਏ। ਕੱਲੇ ਬੈਠਣਾ ਸੰਗਤ ਨਹੀਂ ਗੁਰਮੁਖੋ, ਸਤ ਸੰਗਤ ਤੇਰਾ ਰੋਮ ਰੋਮ ਸੱਚ ਨਾਲ ਜੁੜ ਗਏ। ਤੇ ਇਸੇ ਵਾਸਤੇ ਗੁਰੂ ਮਹਾਰਾਜ ਨੇ ਸਾਰਿਆਂ ਧਰਮਾਂ ਧਰਮਾਂ ਵਿੱਚੋਂ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਸੰਗਤ ਮਿਲੇ ਸੋ ਤਰੇ ਮੇਰੇ ਮਾਧੋ, ਸੰਗਤ ਮਿਲੇ ਸੋ ਤਰੇ ਮਾਧੋ ਜੀ। ਸੰਗਤ ਮਿਲੇ ਸੋ ਤਰੇ ਮੇਰੇ ਮਾਧੋ ਜੀ, ਸੰਗਤ ਮਿਲੇ ਸੋ ਤਰੇ ਮੇਰੇ ਮਾਧੋ ਜੀ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਭਾਈ, ਸੱਚਾ ਬਣ ਸੱਚੇ ਸਤਿਗੁਰ ਦੀ ਪ੍ਰਾਪਤੀ ਉਸੇ ਵਕਤ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ। ਇਹ ਵੀ ਨਿਰਣਾ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਭਾਈ, ਕਰਮ ਕਰੋ दान पुन करो, सेवा सिमन करो, बड़ी चंगी गल है। पर जब तक तेरे को सच नहीं ना है तो महाराज कहते सब चीजा नीवियां रह जाएगियां। सब ते उपर है जिते सतगुरां ने सच नू मनिया। सचो और है सब को ऊपर सच आचार। सत संगत दा सब तो वड्डा लाह है कि इत्थे कुछ समा सानू सच नाल जुड़न दा मिल जांदा। चार चफेरे सच ते जिथे सच वरत गया ना गुरमुखो, उस अवस्था नू गुरु ग्रंथ साहिब कहिंदे ने विच संगत हर प्रभ वसै जीओ। तो इत्थे कोई फोटो बन के थोड़ो आना रब ने, या किथे नहीं वसदा हो। सत संगत विच रब दा वासा क्यों के है? क्योंकि सत संगत विच सच है, सच ही रब है। सतगुर नानक देव जी तो जोर इस गल ते दिता गया कि मनुख नू सच्चा बना दिता जाए, सच्यार नाल जोड़ दिता जाए। छेवें पातशाह हरगोबिंद साहब मीरी पीरी दे मालक चार जंग लड़े उन्होंने गुरसिख प्यारे। जेड़ा पहला जंग सी वो हरगोबिंद साहब जी उत्ते अचानचक होया। उदों कोई आसार नहीं सी जंगा दे, क्योंकि वह जंग उदों होया जदों गुरु हरगोबिंद साहब जी की सपुत्री बीबी बीरो दा विआह सी। सिर्फ तीन दिन रहिंदे सी जान ना आउण नूं, मठियाईयां पक रहीआं सी, मेलो आया होया सी, सारा दाज का समान लिया होया सी, ब्याह की तैयारी कट मट होया वा। तो उधर साध संगत जंग का धरसा, मुगल सखान जरनैल लाहौर का 13,000 फौज लेके रातों रात उन्हें घेरा पा लिया। उस जंग का पता नहीं, अचानचक कुड़ी के ब्याह में कोई पता होंगे भी जंग होगा। वो तो जन की उड़ीक हो रही सी, थे आ गई फौजें। फिर भी महाराज ने ऐसी नीति वरती कि रातों रात अपनी सपुत्री नू मेलियां गेरियां नू ते जेड़ा बीबी दा दाज दा समान सी वो गड्डियां च लद के आनंदपुर श्री अंबरसर साहब तो बाहर कढ दिता ते आप बाहर आके जंग लड़िया। ये क्यों कीता सी? सियाने बैठे हुंदे सी, इको एक कारण सी कि गुरु घर की बेअदबी ना होवे। उत्थे आनंद कारज ब्याह भी मुअत्तल कर दिता, अपनी लड़की नूं भी रातों रात बाहर भेजता कि हरिमंदर साहब की बेअदबी ना होवे, ते आप बाहर आके जंग लड़िया, फतेह कीती। ते उस तों बाद जिहड़े तीन जंग लड़े वो गुरु महाराज ने अमृतसर तो बाहर लड़े। अमृतसर विच कोई जंग नहीं। ते गुरु गोबिंद सिंह साहब की नीति कदे सोचिए की सी? कोल नूं लंघे दसवें पातशाह अमृतसर मत्था टेकण नहीं गए। कदे लाया साहब क्यों नहीं गए? कदे गुरु गोबिंद सिंह साहब नूं अमृतसर की शोभा का पता नहीं सी? वो तो केंद्र सी, क्यों नहीं मत्था टेकन गए? गुरु गोबिंद सिंह साहब नूं पता सी साडा जंगा जुद्धां दा समय, जे असी अमृतसर साहब गए किते हरिमंदर साहब दी मर्यादा विच पिंगड़ा ना पै जाए। साडे आले दुआले फौजें इन्नी सत्कार इन्नी नीति वरती गुरु गोबिंद सिंह जी ने, अमृतसर मत्था टेकन भी नहीं, इशनान करन भी नहीं गए ताकि उतों की मर्यादा विच खलल ना हो। हुण सिख कौम इस तल ते आके खड़ गई, कोई घर तो बचिया वा होगा लड़ाई ते, गुरुद्वारा बचिया हो कोई नहीं। हुण काम इत्थे आ गए, जिहड़ा वेखो गुरुद्वारा उत्थे ही डांग खड़क दी। होर काम चल पे, जे किसी कमेटी के मैंबर नूं गाहां नूं प्रधान ने ना बनाओ, वो कहिंदा ना बनाओ मैं उधर लिखूं जे अपना ही झंडा कढ लूं। नवे तो नवा काम चल रहा, जिन्हें झगड़े सब तो बद एक होर कमेटियां दा इत्थे भी बैठे होने, तुसीं सानू तो कोई वास्ता नहीं किसी कमेटी नाल, सानू तो संगत रब रूप है। ਕਿਸੇ ਨੂੰ ਬਣਾ ਦੇ ਕਰੋ ਨਾ ਬਣਾ ਦੇ ਕਰੋ, ਪਰ ਗੱਲ ਤੁਹਾਨੂੰ ਚੌਕੀਦਾਰ ਦੇ ਨਾਤੇ ਕਹਿਣੀ ਪੈਂਦੀ ਹੈ ਵੀ ਗੁਰਦੁਆਰਿਆਂ ਦੀ ਕਮੇਟੀ ਦੇ ਮੈਂਬਰ ਅੰਮ੍ਰਿਤਧਾਰੀ ਬਣਿਆ ਕਰ, ਨਿਤਨੇਮੀ ਬਣਿਆ ਕਰ। ਇਹ ਨਹੀਂ ਵੀ ਰਾਤ ਨੂੰ ਵਧੀਆ ਤੇ ਕੱਲ ਨੂੰ ਗੋਲਕ ਗਿਣਨੀ ਹੈ, ਅੱਜ ਖੇ ਆ ਖੁਸ਼ ਹੈ, ਇਹੋ ਜਿਹਾ ਕੰਮ ਥੋੜ੍ਹਾ ਜਿਹਾ ਸੰਜਮ ਕਰ ਲਓ ਭਾਈ ਗੁਰਮੁਖ ਪਿਆਰਿਓ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਤਾਂ ਇੱਕ ਨਮੂਨਾ ਚਾਹੀਦਾ ਦੁਨੀਆਂ ਵਾਸਤੇ, ਉਹਨੂੰ ਦੇਖ ਕੇ ਹੀ ਦੁਨੀਆਂ ਸਿੱਖਿਆ ਲਓ। ਅੰਮ੍ਰਿਤਧਾਰੀ ਬਣੋ ਨਿਤਨੇਮੀ, ਤੇ ਹਰ ਰੋਜ਼ ਜਿਹੜਾ ਗੁਰਦੁਆਰੇ ਦਾ ਮੈਂਬਰ ਹੋਵੇ ਹਰ ਰੋਜ਼ ਗੁਰਦੁਆਰੇ ਜਾਵੇ। ਤੇ ਹੋਰ ਬੇਨਤੀ ਹੈ ਤੁਹਾਨੂੰ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਘਰ ਤੋਂ ਕਿਤੇ ਲਿਜਾਣਾ ਹੋਵੇ ਤਾਂ ਕਮੇਟੀ ਦੇ ਮੈਂਬਰਾਂ ਨੂੰ ਨਾਲ ਤੁਰਨਾ ਚਾਹੀਦਾ, ਆਪ ਜਾਓ ਨਾ। ਜਿੱਥੇ ਅਖੰਡ ਪਾਠ ਸਾਹਿਬ ਹੋਵੇ ਉੱਥੇ ਕਮੇਟੀ ਦੇ ਮੈਂਬਰ ਦਿਨ ਰਾਤ ਸੇਵਾ ਕਰੋ, ਆਪ ਰਹੋ ਪਹਿਰੇ ਵਿੱਚ। ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਵੀ ਮੇਰੀਆਂ ਤਿੰਨੇ ਗੱਲਾਂ ਤੁਹਾਡੇ ਫਿੱਟ ਨਹੀਂ ਹੈ, ਅਜਖੇ ਆ ਖੁਸ਼ ਹੈ, ਪਤਾ ਮੈਨੂੰ ਵੀ ਹੈਗਾ, ਤੁਹਾਨੂੰ ਤਾਂ ਹੈ ਹੀ ਨਾ। ਤੁਸੀਂ ਸਾਰਿਆਂ ਨੇ ਅੰਮ੍ਰਿਤ ਛਕਣਾ, ਨਾ ਤੁਸੀਂ ਰਾਤ ਨੂੰ ਅਖੰਡ ਪਾਠ 'ਚ ਪਹਿਰਾ ਦੇਣਾ, ਨਾ ਮਹਾਰਾਜ ਦੀ ਬੀੜ ਨਾਲ ਤੁਸੀਂ ਤੁਰਨਾ। ਹਾਂ ਇੱਕ ਗੱਲ ਤੁਹਾਡੀ ਹੈਗੀ ਸਿਫਤ ਵੀ ਤਿੰਨ ਦਿਨ ਤਾਂ ਕਮੇਟੀ ਦਾ ਮੈਂਬਰ ਕੋਈ ਦਿਖਦਾ ਨਹੀਂ ਅਖੰਡ ਪਾਠ 'ਚ, ਭੋਗ ਤੇ ਪਤਾ ਨਹੀਂ ਸੱਤੇ ਕਿੱਥੋਂ ਇਕੱਠੇ ਹੋ ਜਾਂਦੇ। ਉਦੋਂ ਫਿਰ ਕੋਈ ਦਸੀ ਚੱਕੂ, ਕੋਈ ਰੁਪਈਆ, ਕੋਈ ਦੋ ਦਾ, ਮੇਰੇ ਵਰਗਾ ਮਾਸਟਰ ਜਿਹੜਾ ਪਛੜਿਆ ਜਿਹਾ ਹੁੰਦਾ ਉਹ ਪਿੱਛੇ ਬੈਠ ਜਾਂਦਾ, ਉਹਦਾ ਹੱਥ ਤਾਂ ਨੋਟਾਂ ਨੂੰ ਪੈਂਦਾ ਨਹੀਂ, ਉਹ ਹੀ ਪੁੱਛੀ ਜਾਂਦਾ ਕਿੰਨੇ ਕੁ ਹੋ ਗਏ। ਮੈਂ ਇਸ ਕੰਮ ਜੋਗੀ ਕਮੇਟੀ ਰਹਿ ਗਈ ਹੁਣ, ਉਹਦਾ ਹੋਰ ਤਾਂ ਕੰਮ ਚੱਲਦਾ ਨਹੀਂ ਕਿਉਂਕਿ ਪਿੱਛੇ ਰਹਿ ਗਿਆ ਨਾ, ਉਹ ਇੰਨਾ ਹੀ ਤਾਂ ਪੁੱਛ ਸਕਦੇ ਨੇ ਵੀ ਕਿੰਨੇ ਹੋ ਗਏ, ਕਿੰਨੇ ਰਹਿ ਗਏ, ਕਿੰਨੇ ਦੇਣੇ। ਉਹ ਭਲੇ ਮਾਨਸੋ ਸੇਵਾ ਕਰਿਆ ਕਰੋ, ਹਾਜ਼ਰੀ ਭਰਿਆ ਕਰੋ ਕਮੇਟੀ ਦੇ ਮੈਂਬਰੋ, ਅੰਮ੍ਰਿਤਧਾਰੀ ਬਣੋ, ਨਿਤਨੇਮੀ ਬਣੋ, ਗੁਰਸਿੱਖ ਮਰਜ਼ਾਦਾ ਵਿੱਚ ਆਓ ਤਾਂ ਗੱਲ ਚੱਲਦੀ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਰਜ਼ਾਦਾ ਰੱਖੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਰਜ਼ਾਦਾ ਰੱਖੀ, ਤੇ ਸਾਨੂੰ ਤਾਂ ਹੁਕਮ ਇੱਕ ਹੈ ਕਿ ਜੈ ਸਿੱਖ ਬਾਣੀ ਅਦਮ ਨ ਧਾਰ ਸੋ ਸਿੱਖ ਜਾਣੋ ਨਾਹੀਂ ਹਮਾਰ। ਜਿਹਦੇ ਮਨ ਵਿੱਚ ਗੁਰਬਾਣੀ ਦਾ ਅਦਬ ਨਹੀਂ, ਸਤਿਗੁਰ ਕਹਿੰਦੇ ਉਹ ਸਿੱਖੇ ਨਹੀਂ ਹੈ। ਜਿਹਦੇ ਕੋਲ ਬਾਣੀ, ਕਿਉਂ ਬਾਣੀ ਗੁਰੂ ਹੈ, ਜੇ ਬਾਣੀ ਦਾ ਅਦਬ ਨਹੀਂ ਤੈਨੂੰ ਗੁਰੂ ਦਾ ਅਦਬ ਨਹੀਂ, ਪਰ ਤੂੰ ਸਿੱਖ ਕਹਿ ਦੇਵੇ ਕਿਉਂਕਿ ਬਾਣੀ ਉਹ ਗੁਰੂ ਹੈ। ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹਿਲਾ ਜੰਗ ਜਿੱਤਿਆ ਤੇ ਉਧਰ ਭਾਈ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਰਾਮ ਭਰੇ ਫੂਲ ਕੋਲ ਗੁਰੂ ਸਰ ਮਹਾਰਾਜ, ਬਹੁਤ ਵੱਡਾ ਪਿੰਡ ਹੈ ਪੰਜਾਬ ਦਾ, ਇੱਥੇ ਇੱਕ ਪਿੰਡ ਵਿੱਚ ਪੰਜ ਸਰਪੰਚ ਅਤੇ ਪੰਜ ਪਟਵਾਰੀ ਨੇ, ਸਾਡੇ ਉੱਥੇ ਆਏ ਸਾਲ ਦੌਰਾਨ ਨੇ, ਇੱਕ ਪਿੰਡ ਵਿੱਚ ਪੰਜ ਪਟਵਾਰੀ ਹੈ, ਐਡਾ ਵੱਡਾ ਪਿੰਡ ਹੈ ਅਤੇ ਪੰਜ ਪੰਚਾਇਤਾਂ ਬਣਨੀਆਂ ਇੱਕ ਪਿੰਡ ਵਿੱਚ। ਇਹ ਜਿਹੜੇ ਮਹਾਰਾਜਾ ਪਟਿਆਲੇ, ਇਹਨਾਂ ਦਾ ਪਹਿਲਾ ਪਿੰਡ ਹੈ ਉਹ, ਇੱਥੇ ਹੀ ਇਹਨਾਂ ਨੂੰ ਪਟਿਆਲੇ ਦਾ ਰਾਜ ਦਿੱਤਾ ਗਿਆ ਸੀ। ਤਾਂ ਗੁਰਸਿੱਖ ਪਿਆਰਿਓ, ਉੱਥੇ ਮਹਾਰਾਜ ਦਾ ਕੈਂਪ ਲੱਗਿਆ ਹੋਇਆ, ਸੰਗਤਾਂ ਆ ਰਹੀਆਂ ਨੇ, ਕਥਾ ਕੀਰਤਨ ਹੋ ਰਿਹਾ। ਉੱਥੇ ਇੱਕ ਲਾਹੌਰ ਦੇ ਜਰਨੈਲ ਲੱਲਾ ਬੇਗ ਦਾ ਪਠਾਨ ਸਿਪਾਹੀ ਚਿੱਠੀ ਲੈ ਕੇ ਗਿਆ ਛੇਵੇਂ ਪਾਤਸ਼ਾਹ ਦੇ ਕੋਲ। ਦਰਬਾਰ ਵਿੱਚ ਚਿੱਠੀ ਖੋਲ੍ਹੀ ਅਤੇ ਜਦੋਂ ਸਿੱਖਾਂ ਨੇ ਚਿੱਠੀ ਪੜ੍ਹੀ ਉਹਦੇ ਵਿੱਚ ਤਿੰਨ ਗੱਲਾਂ ਲਿਖੀਆਂ ਹੋਈਆਂ ਸੀ। ਕਿਹੜੀਆਂ ਗੱਲਾਂ? ਉਹ ਲੱਲਾ ਬੇਗ ਨੇ ਪਹਿਲੀ ਗੱਲ ਲਿਖੀ ਕਿ ਛੇਵੇਂ ਪਾਤਸ਼ਾਹ ਹਰਗੋਬਿੰਦ, ਤੇਰੇ ਕੋਲ ਸਾਡਾ ਇੱਕ ਚੋਰ ਰਹਿੰਦਾ, ਉਹਨੂੰ ਸਾਡੇ ਸਪੁਰਦ ਕਰ। ਨੰਬਰ ਦੋ, ਤੇਰੇ ਦਰਬਾਰ ਵਿੱਚ ਸਾਡਾ ਚੋਰੀ ਦਾ ਮਾਲ ਆਇਆ ਹੋਇਆ, ਉਹ ਸਾਡਾ ਮਾਲ ਵੀ ਵਾਪਸ ਕਰ। ਤੀਜੀ ਗੱਲ ਉਹਨੇ ਲਿਖੀ ਚਿੱਠੀ 'ਚ, ਜੇ ਤੂੰ ਸਾਡਾ ਚੋਰ ਤੇ ਸਾਡਾ ਚੋਰੀ ਦਾ ਮਾਲ ਵਾਪਸ ਨਾ ਕੀਤਾ ਤਾਂ ਫਿਰ ਅਸੀਂ ਜੰਗ ਕਰਾਂਗੇ, ਲੁੱਟਾਂਗੇ ਤੇ ਖੋਹ ਕੇ ਲਿਜਾਵਾਂਗੇ। ਇਹ ਤਿੰਨ ਗੱਲਾਂ ਜਦ ਪੜ੍ਹ ਕੇ ਸੁਣਾਈਆਂ ਸਿੱਖ ਨੇ, ਸਤਿਗੁਰ ਕਹਿੰਦੇ ਲੈ ਭਾਈ ਲਿਆਉਣ ਵਾਲੇ ਸੱਜਣਾ ਸਾਡਾ ਸੁਨੇਹਾ ਦੇ ਦੀ। ਜਿਹੜਾ ਉਹ ਕਹਿੰਦਾ ਵੀ ਚੋਰ ਰਹਿੰਦਾ ਤੁਹਾਡੇ ਦਰਬਾਰ ਵਿੱਚ, ਉਹਦਾ ਭਾਵ ਸੀ ਵਿਧੀ ਚੰਦ, ਉਹ ਛੇਵੇਂ ਪਾਤਸ਼ਾਹ ਦੇ ਕੋਲ ਰਹਿੰਦਾ ਸੀ। ਚੋਰੀ ਦਾ ਮਾਲ ਸੀ ਦੋ ਘੋੜੇ, ਜਿਹੜਾ ਬਿਧੀ ਚੰਦ ਲਿਆਇਆ ਸੀ ਉੱਥੋਂ। ਉਹ ਦੋ ਗੱਲਾਂ ਮੰਗੀਆਂ ਸੀ ਵੀ ਬਿਧੀ ਚੰਦ ਨੂੰ ਵੀ ਦਿਓ ਤੇ ਸਾਡੇ ਘੋੜੇ ਵੀ ਵਾਪਸ ਕਰੋ। ਜੇ ਦੋਵੇਂ ਚੀਜ਼ਾਂ ਨਾ ਕੀਤੀਆਂ ਫਿਰ ਅਸੀਂ ਲੁੱਟਾਂਗੇ ਜੰਗ ਕਰਾਂਗੇ। ਛੇਵੇਂ ਪਾਤਸ਼ਾਹ ਨੂੰ ਇਹਦੀਆਂ ਨੂੰ ਕਹਿੰਦੇ ਜਾ ਕੇ ਕਹਿ ਦੇ ਉਹ ਤਾਂ ਮੂਰਖ ਹੈ, ਭਾਈ ਬਿਧੀ ਚੰਦ ਨੂੰ ਚੋਰ ਕਾਤੇ ਕਹਿੰਦੇ। ਚੋਰ ਤਾਂ ਉਹ ਹੁੰਦਾ ਜਿਹੜਾ ਕਿਸੇ ਦੀ ਚੀਜ਼ ਚੱਕ ਕੇ ਲਿਆਵੇ। ਭਾਈ ਬਿਧੀ ਚੰਦ ਤਾਂ ਸਾਡੇ ਘੋੜੇ ਖੋਲ ਕੇ ਲਿਆਇਆ, ਉਹ ਚੋਰ ਕਿਵੇਂ ਹੋਊਗਾ? ਜਿਹੜਾ ਆਪਣੀ ਚੀਜ਼ ਲਿਆਵੇ ਚੋਰ ਹੁੰਦਾ ਹੀ ਨਹੀਂ। ਉਹ ਤਾਂ ਗੁਰੂ ਘਰ ਦੇ ਘੋੜੇ ਸੀ ਲਿਆਇਆ। ਨੰਬਰ ਦੋ, ਚੋਰੀ ਦਾ ਮਾਲ, ਇਹ ਚੋਰੀ ਦਾ ਮਾਲ ਨਹੀਂ, ਸੰਗਤ ਲਿਆਈ ਉਹ ਸਾਡੇ ਖਾਤਰ ਸੀ। ਚੋਰ ਤਾਂ ਤੁਸੀਂ ਜਿਹਨੇ ਰਸਤੇ ਵਿੱਚ ਖੋਲੇ। ਤੀਜੀ ਗੱਲ, ਹਰਗੋਬਿੰਦ ਸਾਹਿਬ ਕਹਿੰਦੇ ਸਾਡਾ ਸੁਨੇਹਾ ਦੇ ਦੇ ਜਾ ਕੇ ਹੁਣ, ਵੀ ਦੇਰ ਨਾ ਕਰੇ, ਉਹਨੂੰ ਅਸੀਂ ਇੱਥੇ ਡੀਕਦੇ। ਉੱਥੇ ਕਹਿੰਦੇ ਡਰ ਪਏ ਸੀ, ਕਹਿੰਦੇ ਕਹਿ ਨਹੀਂ ਜਾ ਕੇ, ਇੱਥੋਂ ਅਸੀਂ ਤਾਂ ਹਿੱਲਾਂਗੇ ਜਦ ਆ ਜਾਊਗਾ ਜਿਹੜਾ ਉਹਨੇ ਕਿਹਾ ਨਾ, ਲੁੱਟੂੰਗਾ ਮਾਰੂੰਗਾ ਜੰਗ ਕਰਨੇ। ਸਤਿਗੁਰ ਕਹਿੰਦੇ ਅਸੀਂ ਜਾਂਦੇ ਨਹੀਂ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਾਰੀ ਉਪਕਾਰੀ। ਪਿਆਰੇ ਜੀ, ਦਲ ਪੰਜਨ ਗੁਰ ਸੂਰਮਾ, ਪਿਆਰੇ ਜੀ, ਦਲ ਪੰਜਨ ਗੁਰ ਸੂਰਮਾ, ਭਰੀ ਪੁਕਾਰੀ, ਵਣ ਜੋ ਲੈ ਭਰੀ ਪੁਕਾਰੀ, ਜੋ ਦਾ ਭਰੀ ਪੁਕਾਰੀ, ਵਣ ਜੋ ਲੈ ਭਰੀ ਪੁਕਾਰੀ, ਪੁਕਾਰੀ ਵੜ ਜੋਦਾ ਭਰੀ ਪੁਕਾਰੀ, ਪਿਆਰ ਦੀ ਦਲ ਪੰਜਨ ਗੁਰ ਸੂਰਮਾ, ਪਿਆਰੋ ਦਲ ਪੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰ। ਕਹਿੰਦੇ ਜਾ ਭਾਈ, ਅਸੀਂ ਇੱਥੇ ਡੀਕਦੇ ਹਾਂ, ਦੇਰ ਨਾ ਲਾਵੇ। ਪਿਆਦਾ ਚਲਿਆ ਗਿਆ ਗੁਰਮੁਖੋ, 35 ਲੱਖ ਦੀ ਫੌਜ ਲੈ ਕੇ ਲੱਲਾ ਬੇਗ ਲਾਹੌਰ ਤੋਂ ਚੜਿਆ। ਤਾਂ ਧੌਂਸੇ ਵੱਜਦੇ, ਮਾਰੋ ਮਾਰ ਕਰਦਾ ਆਵੇ, ਪੜਾ ਕਰਦਾ ਕਰਦਾ ਜਦੋਂ ਥੋੜੀ ਜਿਹੀ ਦੂਰ ਰਹਿ ਗਿਆ ਨਾ, ਉਹਨੇ ਫਿਰ ਇੱਕ ਆਪਣਾ ਸਿਪਾਹੀ ਜਿਹਦਾ ਨਾਮ ਇਤਿਹਾਸ ਵਿੱਚ ਹਸਨ ਖਾਨ ਲਿਖੇ, ਉਹ ਸੱਦਿਆ ਤੇ ਉਹਨੂੰ ਲਾਲਚ ਦਿੱਤਾ ਵੀ ਤੈਨੂੰ ਤਰੱਕੀ ਦਊਂਗਾ, ਪੈਸੇ ਵੀ ਦਊਂਗਾ, ਤੂੰ ਭੇਸ ਬਦਲ ਕੇ 6ਵੇਂ ਪਾਤਸ਼ਾਹ ਦੇ ਕੈਂਪ ਵਿੱਚ ਜਾ ਮਹਾਰਾਜ। 3 ਗੱਲਾਂ ਦਾ ਪਤਾ ਲਿਆਉਣਾ, ਇੱਕ ਤਾਂ ਵੇਖ ਕੇ ਆ ਫੌਜ ਕਿੰਨੀ ਕੁ, ਦੂਜਾ ਵੇਖ ਕੇ ਆ ਸਾਜੋ ਸਮਾਨ ਮਨੀਸ਼ਨ ਹਥਿਆਰ ਫੌਜੀਆਂ ਦਾ ਜੋਸ਼ ਤੇ ਤੀਜੀ ਗੱਲ ਵੇਖ ਕੇ ਆ ਵੀ ਕੀ ਸਲਾਹ ਕਰਦੇ ਜੰਗ ਲੜਨਗੇ ਕਿ ਘੋੜੇ ਵਾਪਸ ਦੇਣਗੇ। ਉਹ ਹਸਨ ਖਾਨ ਪਠਾਨ ਨੂੰ ਸੂਇਆ ਬਣਾ ਕੇ ਲੱਲਾ ਬੇਗ ਜਰਨੈਲ ਨੇ ਭੇਜਿਆ ਸੀ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਮਹਾਰਾਜ। ਜਿਹੜਾ ਜੰਗ ਹੈ ਨਾ ਗੁਰਮੁਖ ਪਿਆਰਿਓ, ਇਹਦੇ ਜਿੱਤਣ ਦਾ ਸਭ ਤੋਂ ਵੱਡਾ ਤਰੀਕਾ ਹੈ ਜਦੋਂ ਸਾਨੂੰ ਦੁਸ਼ਮਣ ਦਾ ਭੇਦ ਲੱਗ ਜਾਵੇ। ਬਸ ਜਦ ਭੇਦ ਆ ਗਿਆ ਜਿੱਤਿਆ ਗਿਆ, ਸ਼ਾਮ ਦਾਮ ਦੰਡ ਭੇਦ ਸਭ ਤੋਂ ਵੱਧ ਹੁੰਦਾ ਜਦੋਂ ਦੁਸ਼ਮਣ ਦਾ ਭੇਦ ਆ ਜਾਵੇ। ਤਾਂ ਗੁਰਮੁਖ ਪਿਆਰੇ ਚੜਿਆ ਗਿਆ, ਭੇਸ ਬਦਲਿਆ ਹੋਇਆ, ਦੁਖੀ ਗਿਆ, ਫਿਰੀ ਗਿਆ, ਕੰਮ ਕਾਰ ਸੋਚਦਾ ਗਿਆ। ਗੁਰਮੁਖ ਪਿਆਰੇ ਫੌਜੀ ਕਿੰਨੇ ਕੁ ਨੇ, ਸ਼ਸਤਰ ਕਿੰਨੇ ਨੇ, ਪਰ ਸਿੱਖ ਵੀ ਉਦੋਂ ਤਿਆਰ ਪਰ ਤਿਆਰ ਹੁੰਦੇ ਸੀ। ਹੁਣ ਉਹ ਜੇ ਸਿੱਖ ਨਹੀਂ ਰਹੇ, ਉਦੋਂ ਸਿੱਖਾਂ ਨੇ ਭਾਈ ਦੂਜੇ ਦਿਨ ਉਹਨੂੰ ਪਛਾਣ ਲਿਆ ਵੀ ਇਹ ਤਾਂ ਕੋਈ ਗੜਬੜ ਹੈ। ਜਿਹੜੀ ਬੇਨਤੀ ਤੁਹਾਨੂੰ ਕਰਨਾ ਹੈ ਕਿ ਗੁਰੂ ਦੀ ਪਛਾਣ ਕਰੋ। ਜਿਹਨੂੰ ਆਪਣੇ ਗੁਰੂ ਦੀ ਪਛਾਣ ਨੀ, ਕਿੱਥੇ ਬੰਦਾ ਕਾਹਦਾ ਸਿੱਖ ਹੈ ਗੁਰਸਿੱਖ ਪਿਆ? ਇੱਥੇ ਚਾਚੇ ਤਾਇਆਂ ਨੂੰ ਇਹ ਗੁਰੂ ਰੱਬ ਬਣਾਈ ਫਿਰਦੇ ਨੇ, ਸਾਢੇ ਤਿੰਨ ਮਿੰਟ ਦੀ ਮਿੱਟੀ ਨੂੰ ਉਹਨੂੰ ਇਹ ਪਰਮਾਤਮਾ ਕਹਿੰਦੇ ਫਿਰਦੇ। ਜਿਹਦਾ ਬਾਪ ਜਿਉਂਦਾ ਹੈ ਉਹ ਕਾਹਨੂੰ ਕਿਸੇ ਨੂੰ ਬਾਪ ਕਵੇ? ਹੈ ਗੁਰਸਿੱਖੋ, ਆਪਣਾ ਬਾਪ ਜਿਉਂਦਾ ਹੈ ਗੁਰੂ ਗੋਬਿੰਦ ਸਿੰਘ, ਆਪਣੀ ਮਾਂ ਜਿਉਂਦੀ ਹੈ ਸਾਹਿਬ ਕੌਰ, ਆਪਣਾ ਘਰ ਬਣਿਆ ਵਾ ਦੁਨੀਆਂ ਨੂੰ ਪਤਾ ਹੈ ਕੇਸਗੜ੍ਹ ਸਾਹਿਬ, ਤੁਸੀਂ ਕਾਹਨੂੰ ਆਲੇ ਦੁਆਲੇ ਨੱਠੇ ਫਿਰਦੇ ਹੋ? ਇੱਥੇ ਆਖੋ ਸਤਨ ਸਕੇ ਮਾਂ ਬਾਪ ਨੇ ਹੀ ਕੁਝ ਦੇਣਾ। ਆ ਬੀਬੀਆਂ ਕਿ ਸਲੋਕ ਪੜ੍ਹਦੀਆਂ ਹੁੰਦੀਆਂ ਘਰ, ਕਹਿੰਦੇ ਸੁੱਕਾ ਲਾਡ ਮਤੇਈ ਦਾ ਮੂੰਹ ਚੁੰਮੇ ਟੁੱਕ ਨਾ ਦੇਈ ਦਾ। ਯਾਦ ਹੈ ਤੁਹਾਨੂੰ ਜਿਹੜੀ ਮਤੇਈ ਮਾਂ ਹੁੰਦੀ ਹੈ ਨਾ, ਉਹ ਚੁੰਮਾ ਚਿੱਠੀ ਬਹੁਤ ਕਰਦੀ, ਆ ਮੇਰਾ ਚੰਦ, ਆ ਮੇਰਾ ਸੂਰਜ, ਆ ਮੇਰਾ ਛੇਰ, ਦੁੱਧ ਦੰਦੀ ਹੁੰਦੀ ਹੈ ਕੱਚੀ ਲੱਸੀ ਵਰਗਾ। ਖੁਸ਼ ਤੁਹਾਡੇ ਨਾਲ ਆਹੀ ਹਾਲ ਹੋਣਾ ਜਿਹੜਾ ਸਕੇ ਮਾਂ ਬਾਪ ਨੂੰ ਛੱਡ ਕੇ ਤੁਸੀਂ ਕੱਚਿਆਂ ਪੱਲਿਆਂ ਕੋਲ ਫਿਰਦੇ ਹੈ। ਨਾਲ ਤੁਹਾਨੂੰ ਪਤਾ ਹੀ ਅੱਗੇ ਵੀ ਤੁਹਾਨੂੰ ਬੇਨਤੀ ਕਰੀਦੀ ਹੈ ਦੁਆਨਾ ਚ। ਭਾਈ ਗੁਰਦਾਸ ਨੇ ਕਿੱਸੇ ਲਿਖੇ ਨੇ, ਕਿੱਸੇ ਪੱਕੀ ਬਾਣੀ ਵਿੱਚ, ਭਾਈ ਗੁਰਦਾਸ ਦੀਆਂ 12 ਪੜ੍ਹੋ ਨੇ, ਹੀਰ ਲਿਖੀ ਹੈ, ਮਿਰਜ਼ਾ ਸਾਹਿਬਾਂ ਵੀ ਲਿਖਿਆ ਭਾਈ ਗੁਰਦਾਸ ਨੇ, ਸੋਹਣੀ ਮਹੀਵਾਲ ਵੀ ਲਿਖੀ, ਸੱਸੀ ਪੁੰਨੂ ਵੀ ਲਿਖੀ, 12 ਪੜ੍ਹ ਲਓ ਤੇ ਪੜ੍ਹੇ ਲਿਖੇ ਬੈਠੇ ਹੋਣੇ ਤੁਸੀਂ। ਤੇ ਭਾਈ ਗੁਰਦਾਸ ਨੂੰ ਕੋਈ ਪੁੱਛੇ ਵੀ ਤੈਨੂੰ ਸੋਹਣੀ ਮਹੀਵਾਲ ਲਿਖਣ ਦੀ ਕੀ ਲੋੜ ਪਈ, ਐਵੇਂ ਨੀ ਲਿਖੀ? ਲਓ ਇੱਕੋ ਗੱਲ ਸੁਣ ਲਓ, ਕਿਉਂ ਲਿਖਣੀ ਪਈ? ਸੋਹਣੀ ਮਹੀ ਵਾਲ ਲੋ ਨਿਤ ਨੈ ਤਰਨ ਦੀ, ਪੱਕੀ ਬਾਣੀ ਦੀ ਤੁਕ। ਉਹ ਸਿੱਖੋ, ਤੁਹਾਨੂੰ ਸਮਝਾਇਆ ਭਾਈ ਗੁਰਦਾਸ ਨੇ, ਤੁਹਾਨੂੰ ਸਭ ਨੂੰ ਪਤਾ ਹੈ ਭਈ ਕਿੰਨਾ ਚਿਰ ਪਾਰ ਹੁੰਦੀ ਰਹੀ ਜਿੰਨਾ ਚਿਰ ਪੱਕਾ ਥਾ ਆਉਂਦੀ ਰਹੀ ਨਾ। ਇੰਨੀ ਗੱਲ ਪਿੱਛੇ ਉਹਨੂੰ ਪ੍ਰਮਾਣ ਦੇਣਾ ਪਿਆ ਬਾਣੀ ਚ, ਆਉਂਦੀ ਰਹੀ ਨਾ ਮੁੜ ਕੇ ਘਰ, ਪੱਕਾ ਥਾ ਕਈ ਸਾਲ ਤੇ ਕੱਚਾ ਇੱਕ ਦਿਨ ਮਿਲ ਗਿਆ, ਮੁੜ ਕੇ ਹੱਡੀਆਂ ਵੀ ਨੀ ਲੱਭੀਆਂ। ਖੁਸ਼ ਮੁੜ ਕੇ ਦਿਖੀ ਵੀ ਗੰਗਾ ਫੁੱਲ ਪਾਵੂਗਾ ਕੋਈ? ਇੱਕੋ ਦਿਨ ਕੱਚਾ ਮਿਲਿਆ। ਇੱਕ ਹੋਰ ਗੱਲ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ, ਰਿਕਾਰਡ ਜ਼ਿਆਦਾ ਸੁਣਨੇ ਤੁਸੀਂ, ਕਹਿੰਦੇ ਜਦ ਡੁੱਬਣ ਲੱਗੀ ਉਹਨੇ ਹੱਥ ਵੀ ਬਹੁਤ ਬੰਨੇ ਵੀ ਲੰਘਾ ਦੇ, ਅੱਜ ਮੱਥੇ ਵੀ ਟੇਕੇ, ਗੁਲਗੁਲੇ ਵੀ ਸੁੱਕੇ ਹੋਣੇ, ਦਰੀਆ ਵੀ ਸੁੱਕੇ ਹੋਣੇ, ਖਵਾਜੇ ਪੀਰ ਦਾ ਵੀ ਬਾਪੂ ਬਚਾ, ਅੱਜ ਮਰਦਾ ਕਿਆ ਨੀ ਕਰਦਾ, ਬਹੁਤ ਮਿੰਨਤਾਂ ਕੀਤੀਆਂ ਘੜੇ ਦੀਆਂ ਵੀ ਲੰਘਾ ਦੇ ਅੱਜ। ਲਓ ਉਹਦੇ ਮੱਥੇ ਟੇਕ ਕੇ ਹੱਥ ਬੰਨੇ, ਕਿਸੇ ਕੰਮ ਆਏ ਬਥੇਰੇ ਹੱਥ ਬੰਨੇ, ਪਰ ਡੋਬੀ ਕੱਚੇ ਨੇ। ਹੁਣ ਤੁਸੀਂ ਵੀ ਕੰਨ ਖੋਲ ਕੇ ਸੁਣ ਲਿਓ, ਹਾਲ ਤੁਹਾਡਾ ਵੀ ਸੋਹਣੀ ਵਾਲਾ ਹੀ ਹੋਣਾ। ਸਤਨਾਮ, ਜਿਹੜਾ ਤੁਸੀਂ ਪੱਕੇ ਸਤਿਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਕੱਚਿਆਂ ਦੇ ਮੂਹਰੇ ਹੱਥ ਬੰਨਦੇ ਫਿਰਦੇ, ਮੱਥੇ ਟੇਕਦੇ, ਬਸ ਮੌਜ ਬਣ ਜਾਣੀ ਹੈ। ਜਿਵੇਂ ਉਹ ਸੋਹਣੀ ਨਾਲ ਦੇ ਨੂੰ ਵੀ ਨਾਲੇ ਲੈ ਗਈ ਨਾ, ਤੁਸੀਂ ਵੀ ਟੱਬਰ ਨੂੰ ਇਕੜੀ ਸੌਂਗੇ। ਅਜਖੇ ਆਖੋ ਸਤਨਾਮ, ਕਿਰਿਆ ਕਰਮ ਕਰਾਉਣ ਦੀ ਲੋੜ ਨਹੀਂ ਰਹਿਣੀ, ਛੱਡ ਦੋ ਕੱਚੇ ਪਿੱਲਿਆਂ ਦਾ ਸੰਗ। ਤੁਹਾਨੂੰ ਮਿਸਾਲ ਦਿੱਤੀ ਹੈ ਭਾਈ ਗੁਰਦਾਸ, ਇੱਕ ਦਿਨ ਇਹ ਖਤਮ, ਬਸ ਇੱਕ ਦਿਨ ਕੱਚਾ ਮਿਲਿਆ। ਇਹ ਮਨੁੱਖ ਜਨਮ ਵੀ ਵਾਰ ਵਾਰ ਨੀ, ਇੱਕੋ ਵਾਰ ਮਿਲਣਾ, ਪੱਕਾ ਮਿਲ ਗਿਆ ਲੰਘ ਜਾਓਗੇ, ਕੱਚਾ ਮਿਲ ਗਿਆ ਡੋਬ ਦੂਗਾ ਗੁਰਸਿੱਖ ਪਿਆਰਿਆ।
ਉਹਨਾਂ ਸਿੱਖਾਂ ਨੂੰ ਪਰਖ ਹੁੰਦੀ ਸੀ ਸੱਚੇ ਪੱਕੇ ਦੀ। ਅਸੀਂ ਪਰਖ ਛੱਡਤੀ, ਉਹ ਭੀੜਾਂ ਘੱਟਣੀਆਂ ਬਸ। ਜਿੱਥੋਂ ਕੋਈ ਮੇਰੇ ਵਰਗਾ ਕਹਿ ਦੇ ਮੈਂ ਦਸਵੇਂ ਨੂੰ ਮਰਨਾ ਨਾ, ਲੈ ਚੱਕ ਦੇਣੇ ਫੱਟੇ, ਟਰਾਲੀਆਂ ਭਰੀਆਂ ਹੋਈਆਂ, ਟਰੱਕ, ਸਕੂਟਰ, ਚਲੋ ਕਹਿੰਦੇ ਦੇਖ ਕੇ ਆਈਏ ਸੰਤ ਨੇ ਮਰਨਾ, ਚੱਲਣ ਦੋ ਲੱਡੂ ਜਲੇਬੀਆਂ ਦੇ ਭੰਡਾਰੇ। ਬਈ ਤੂੰ ਕਿਸੇ ਨੂੰ ਕਾਹਨੂੰ ਦੇਖਣ ਚੱਲੇ, ਤੂੰ ਆਪਣੇ ਹੀ ਮੂੰਹ ਦੇਖ ਲੈ, ਤੈਂ ਵੀ ਤਾਂ ਮਰਨਾ, ਤੇਰੇ ਉੱਥੇ ਕੀ ਲੱਗੇ ਮੇਲੇ। ਕਿਸੇ ਨੂੰ ਮਰਨ ਵਾਲੇ ਨੂੰ ਵੇਖਣ ਜਾਣ ਦੇ ਵੀ ਜਿਵੇਂ ਆਪ ਇੱਥੇ ਬੈਠੇ ਹੀ ਰਹਿਣਾ। ਕੀ ਪਖੰਡ ਚੱਲਿਆ ਗੁਰਸਿੱਖ ਪਿਆਰਿਓ, ਬੋਚੋ ਇਸ ਪਖੰਡ ਤੋਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ। ਸਕੇ ਬਾਪ ਨੂੰ ਬਾਪ ਕਹੋ, ਦੁਨੀਆਂ ਚੀਜ਼ਤ ਬਣੂਗੀ। ਆਪਣੀ ਮਾਂ ਨੂੰ ਮਾਂ ਕਹੋ, ਤੁਹਾਨੂੰ ਦੁਨੀਆਂ ਨੇਕ ਕਹੂਗੀ। ਕਪੁੱਤਰ ਨਾ ਬਣੋ, ਸਾਡੇ ਬਾਪ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਕੁਰਬਾਨੀ ਦੇਣ ਵਾਲਾ ਜਮੀ ਕਿਹਦਾ ਬਾਪ ਹੈ? ਫਿਰ ਆਪਾਂ ਛੱਡ ਛੱਡ ਕੇ ਗੁਰਮੁਖ ਪਿਆਰੇ ਡੁੱਬਣ ਦੇ ਰਸਤੇ। ਸਿੱਖ ਬੜੇ ਪੱਕੇ ਹੁੰਦੇ ਸੀ, ਉਹਨਾਂ ਨੇ ਵੇਖਿਆ ਤਾਂ ਕੱਚਾ ਪਿੱਲਾ ਜਿਹਾ ਫਿਰਦਾ ਸਾਡੇ ਕੈਂਪ ਚ, ਬਸ ਫੜ ਲਿਆ ਸਿੱਖਾਂ ਨੇ। ਤੇ ਪੜਦੀ ਸਾਰ ਜਿਹੜਾ ਆਪਾਂ ਕੰਮ ਕਰਦੇ ਹੁਣੇ ਤੁਹਾਨੂੰ ਪਤਾ ਹੀ ਹੈ, ਕਿਉਂਕਿ ਸਿੱਖਾਂ ਦਾ ਕੰਮ ਇੱਕ ਹੈ ਵੀ ਬਿਮਾਰੀ ਬਾਅਦ ਵਿੱਚ ਪੁੱਛਣੀ ਹੈ, ਟੀਕਾ ਪਹਿਲਾਂ ਲਾਉਣਾ ਹੈ। ਆਪਾਂ ਵੀ ਪੁੱਛੇ, ਤੁਹਾਨੂੰ ਖੰਘ ਆ, ਕਿਤਾਬ ਪਹਿਲਾਂ ਟੀਕਾ, ਤੇ ਟੀਕਾ ਵੀ ਆਪਣੇ ਕੋਲ ਡਾਂਗ ਦਈਏ, ਕਿਹੜਾ ਪੈਨਸਲੀਨ। ਆਪਾਂ ਵੀ ਬਿਮਾਰੀ ਪੁੱਛਦੇ, ਹੋਰ ਫੜਿਆ ਨੀ ਤੇ ਸੋਧਾ ਚਾੜਿਆ ਨੀ। ਆ ਮਰੇਰ ਕੋਟਲੇ ਕੋਲ ਸਾਡੇ ਦੀਵਾਨ, ਜਦੋਂ ਤੁਹਾਡੇ ਪਿੰਡ ਆਈਦੇ ਨਾ, ਪੰਜ ਸੱਤ ਮਿੰਟ ਅਸੀਂ ਬਾਹਰ ਖੜ ਜਾਈਦਾ ਸਰੀਰ ਦੀ ਕਿਰਿਆ ਕੁਰਿਆ ਕਰੋ। ਅਸੀਂ ਤਾਂ ਸੜਕ ਪਰ ਰੂੰ ਖੜੇ, ਉੱਥੇ ਇੱਕ ਸਿੱਖ ਆਪਣੀ ਸਿੱਖਣੀ ਨੂੰ ਸਕੂਟਰ ਪਰ ਬਿਠਾ ਲਿਆ ਕੇ, ਉਹ ਸਾਨੂੰ ਖੜੇ ਨੂੰ ਦੇਖ ਕੇ ਰੁਕ ਜਾਂਦਾ ਅਗਲਾ ਵੀ ਸੰਤ ਖੜੇ ਆ ਗਏ, ਕੋਲ ਮੱਥਾ ਮੁੱਥਾ ਟੇਕਿਆ। ਤੇ ਜਿਹੜੀ ਉਹਦੀ ਘਰ ਵਾਲੀ ਸੀ ਨਾ, ਉਹਦੇ ਗਲ ਵਿੱਚ ਪੱਲਾ ਪਾ ਕੇ ਐ ਬਾਂਹ ਬੰਨੀ ਵੀ ਜਿਵੇਂ ਟੁੱਟੀ ਵੀ ਬੰਨੀ ਵੀ ਹੁੰਦੀ। ਮੈਂ ਕਿਹਾ ਭਾਈ ਕੀ ਹੋ ਗਿਆ? ਉਹ ਪੁੱਛਿਆ ਤਾਂ ਕੁੜੀ ਨੂੰ, ਉਹਨੇ ਬੋਲਣੀ ਨਾ ਤਾਂ ਕੁੜੀ ਨੂੰ। ਤੇ ਸਿੱਖ ਕਹਿੰਦਾ ਬਾਬਾ ਜੀ ਮੈਂ ਇਸ ਨੇ ਲੱਤ ਮਾਰੀ। ਉਹ ਕੁੜੀ ਕਹਿੰਦੀ ਨਾ ਬਾਬਾ ਜੀ ਝੂਠ ਬੋਲਦਾ, ਇਸੇ ਦੀ ਕਿਰਪਾ ਹੋਈ ਹੈ, ਇਸੇ ਦੀ ਕਿਰਪਾ ਹੋਈ। ਮੈਂ ਕਿਹਾ ਵਾਹ ਸਿੱਖਾ, ਧੰਨ ਭਾਗ। ਮੈਂ ਕਿਹਾ ਤੂੰ ਐਸਾ ਸਿੱਖ, ਮੈਂ ਕਿਹਾ ਸਮਝ ਹੁਣ ਕੁਛ ਗੱਲ, ਜੇ ਤੂੰ ਕਰਤੂਤ ਕਰ ਵੀ ਲਈ, ਹੁਣ ਤੂੰ ਆਪਣੇ ਆਪ ਨੂੰ ਮੈਂ ਕਿਹਾ ਮੈਂ ਇਸ ਤਰ੍ਹਾਂ ਨਾ ਬਣਾ, ਪਹਿਲਾਂ ਤਾਂ ਕਰਤੂਤ ਕਰੀ, ਹੁਣ ਬੰਦੇ ਤੋਂ ਮੈਸ ਬਣਨੇ। ਮੈਂ ਕਿਹਾ ਵੇਖ ਹੁਣ ਚੱਕੀ ਫਿਰਦਾ ਸਕੂਟਰ ਤੇ, ਜਾ ਕੇ ਹੁਣ ਗੁੱਸੇ ਕਿਸੇ ਨੇ ਮਿਲਦੀਆਂ, ਮਿੰਨਤਾਂ ਕਰੇਂਗਾ, ਨਾਲੇ 200 ਰੁਪਈਆ ਦੇਵੇਂਗਾ ਵੀ ਇਹਨੂੰ ਖੱਟ, ਨਾਲੇ ਮਿੰਨਤਾਂ ਕਰੇਂਗਾ ਕਿਸੇ ਮੁਸਲਮਾਨ ਦੀ ਮਲੇਰ ਕੋਟ। ਹੋਰ ਗੱਲ, ਮੈਂ ਕਿਹਾ ਨਾਲੇ ਮਿੰਨਤਾਂ ਕਰੇਂਗਾ, ਨਾਲੇ ਇਹਨੂੰ ਚੱਕੀ ਫਿਰਦਾ, ਨਾਲੇ 11 ਦਿਨ ਪਤੀਲਾ ਵੀ ਆਪੇ ਮਾਂਜੇਗਾ। ਮੈਂ ਕਿਹਾ ਜੇ 2 ਕੁ ਮਿੰਟ ਸਮਾਈ ਕਰ ਲੈਂਦਾ ਕਾਹਨੂੰ ਇਹ ਕੰਮ ਹੁੰਦੇ, ਪਰ ਅਸੀਂ ਨੀ। ਐਸਾ ਤੱਤ ਖਾਲਸਾ ਸਾਡੇ ਵਿੱਚ ਪੈਦਾ ਹੋਇਆ, ਮੈਂ ਕਹਿੰਦਾ ਪੁੱਛਣਾ ਹੀ ਨੀ ਬਿਮਾਰੀ ਕੀ ਹੈ, ਟੀਕੇ ਹੀ ਲਾ ਦੋ। ਗੁਰਮੁਖ ਪਿਆਰੇ ਕੁਛ ਸਮਝੋ, ਗੁਰੂ ਗੋਬਿੰਦ ਸਿੰਘ ਨੂੰ ਨੀ ਸੀ ਕੰਮ ਆਉਂਦਾ, ਸਾਡੇ ਸਿੰਘਾਂ ਨੂੰ ਨੀ ਸੀ ਆਉਂਦਾ। ਸਮਝੋ, ਪਹਿਲਾਂ ਕਿਸੇ ਦਾ ਦੁੱਖ ਵੇਖੋ, ਕਿਸੇ ਦਾ ਰੋਗ ਵੇਖੋ, ਉਹਨੂੰ ਕਨਵਿੰਸ ਕਰੋ, ਉਹਨੂੰ ਸਮਝਾਓ ਪਿਆਰ ਦੇ ਨਾਲ, ਇਹਦਾ ਹੀ ਕੰਮ ਚੱਲਦਾ। ਬਸ ਸਿੱਖਾਂ ਨੇ ਜਿਉਂ ਫੜਿਆ ਪੈ ਗਿਆ ਕੂਕਰੋਲਾ। ਹਰਗੋਬਿੰਦ ਸਾਹਿਬ ਕਹਿੰਦੇ ਸਿੱਖੋ ਇੱਧਰ ਕੀਰਤਨ ਹੁੰਦਾ, ਉੱਧਰ ਚੰਗਾ ਸਾਖਾ ਤੇ ਵੱਜਣ ਲੱਗ ਪਈ। ਕਹਿੰਦੇ ਮਹਾਰਾਜ ਸੂਈਆ ਫੜਿਆ ਉਹਨੂੰ ਸੋਧ ਰਹੇ ਨੇ। ਸਤਿਗੁਰ ਕਹਿੰਦੇ ਲਿਆ ਸਾਡੇ ਕੋਲ ਛੇਤੀ ਹਟਾਓ ਕੁੱਟਣ ਤੇ। ਉਹ ਵਿਚਾਰਾ ਲੈ ਆਉਂਦਾ, ਕਹਿੰਦੇ ਛੱਡ ਦੋ ਇਹਨੂੰ ਮਹਾਰਾਜ, ਆਹ ਤੁਹਾਡੇ ਨਾਲ ਸੱਚ ਦੀ ਗੱਲ ਹੈ, ਸੱਚ ਦੀ। ਸਤਿਗੁਰ ਕਹਿੰਦੇ ਛੱਡ ਦੋ। ਕਹਿੰਦੇ ਲੈ ਭਾਈ ਗੁਰਮੁਖਾ ਸੱਚ ਬੋਲ ਤੇ ਤੈਨੂੰ ਕੋਈ ਸਜ਼ਾ ਨਹੀਂ ਦੇਵਾਂਗੇ, ਛੱਡ ਦੇਵਾਂਗੇ ਛੇਵੇਂ ਪਾਤਸ਼ਾਹ। ਸੱਚ ਕਹਿ ਦੇ। ਉਹ ਹੱਥ ਬੰਨ ਕੇ ਕਹਿੰਦਾ ਮਹਾਰਾਜ ਸੱਚ ਇਹ ਹੈ ਵੀ ਮੈਂ ਲੱਲਾ ਬੇਗ ਜਰਨੈਲ ਦਾ ਸੂਈ ਹੈ, ਹਸਨ ਖਾਨ ਮੇਰਾ ਨਾਂ ਹੈ। ਮਹਾਰਾਜ ਕਹਿੰਦੇ ਇੱਥੇ ਕੀ ਵੇਖਣ ਆਇਆ? ਕਹਿੰਦਾ ਮਹਾਰਾਜ ਮੈਨੂੰ ਹੁਕਮ ਸੀ ਵੀ ਫੌਜ ਦੀ ਗਿਣਤੀ ਲਿਆ, ਫੌਜ ਦਾ ਸਮਾਨ ਸ਼ਸਤਰ ਜੋਸ਼ ਕਿੰਨਾ ਕੁ, ਤੇ ਤੀਜਾ ਮੈਨੂੰ ਹੁਕਮ ਸੀ ਵੀ ਪਤਾ ਕਰਕੇ ਆ ਉੱਥੇ ਸਲਾਹ ਕੀ ਕਰਦੇ, ਵੀ ਘੋੜੇ ਮੋੜਨਗੇ ਕਿ ਜੰਗ ਲੜਨਗੇ। ਇਹ 3 ਗੱਲਾਂ ਵਾਸਤੇ ਮੈਨੂੰ ਭੇਜਿਆ ਮਹਾਰਾਜ, ਚੌਥੀ ਗੱਲ ਨੀ, ਇੰਨੀਓ ਗੱਲ। ਕਹਿੰਦੇ ਭਾਈ ਹੁਣ ਇੱਕ ਬਚਨ ਸੁਣ ਲੈ ਵੀ ਜਿਵੇਂ ਸਾਡੇ ਕੋਲ ਸੱਚ ਬੋਲੇ ਹੈ ਨਾ, ਆਪਣੇ ਜਰਨੈਲ ਨੂੰ ਵੀ ਸੱਚ ਦੱਸੀ ਜਾ ਕੇ। ਜੋ ਕੁਝ ਤੂੰ ਇੱਥੇ ਵੇਖੇ। ਸਿੱਖਾਂ ਨੂੰ ਕਹਿੰਦੇ ਇਹਨੂੰ ਘੀ ਪਾ ਕੇ ਦੁੱਧ ਚ ਛਕਾਓ ਜਿਵੇਂ ਪਾਤਸ਼ਾਹ, ਕਿਉਂਕਿ ਜਿੰਨੀ ਕੁ ਸੇਵਾ ਕੀਤੀ ਸੀ ਕੁਝ ਹੱਡ ਹੱਡ ਜਾਣ ਅੱਜ ਕੇ ਆ ਕੁਛ, ਉਹਨੂੰ ਦੁੱਧ ਚ ਘੀ ਪਾ ਕੇ ਛਕਾਇਆ, ਪ੍ਰਸ਼ਾਦਾ ਛਕਾਇਆ, ਕਹਿੰਦੇ ਜਾ ਬਚਨੇ ਆਦ ਰੱਖੀ ਸੱਚ ਬੋਲੀ। ਐਸਾ ਪ੍ਰਭਾਵ ਗੁਰੂ ਦਾ ਪਿਆ ਕਿ ਮੈਨੂੰ ਸੱਚ ਬੋਲਣ ਖਾਤਰ ਦੁਸ਼ਮਣ ਨੂੰ ਛੱਡਤਾ, ਸੂਹੀਆਂ ਨੂੰ ਛੱਡਤਾ, ਮੇਰੀ ਸੇਵਾ ਕੀਤੀ। ਲਓ ਜੀ ਵਿਚਾਰਾ ਦੂਜੇ ਤੀਜੇ ਦਿਨ ਗਿਆ ਤੇ ਲੱਲਾ ਬੇਗ ਤਾਂ ਡੀਕ ਦੇ ਸੀ, ਕਹਿੰਦਾ ਅਰਜਨ ਖਾਨ ਦੱਸ ਕੀ ਰਿਪੋਰਟ ਲਿਆ। ਕਹਿੰਦਾ ਪਹਿਲਾਂ ਦੱਸਣ ਤੇ ਪਹਿਲਾਂ ਮੇਰੇ ਦਰਸ਼ਨ ਹੀ ਕਰ ਲਏ, ਪਹਿਲਾਂ ਮੇਰੀ ਰਿਪੋਰਟ ਤੇ ਲੈ ਲੈ। ਕਹਿੰਦਾ ਕੋਈ ਨੀ, ਇਹ ਕੰਮ ਤਾਂ ਹੁੰਦਾ ਹੀ ਹੈ ਸੂਹੀਆਂ ਨਾਲ, ਤੈਨੂੰ ਇਨਾਮ ਦਊਂਗਾ, ਤੈਨੂੰ ਪ੍ਰਮੋਸ਼ਨ ਕਰੂੰਗਾ। ਦੱਸ ਕਿੰਨੀ ਕੁ ਫੌਜ ਹੈ? ਉਹ ਕਹਿੰਦਾ 1000 ਕੁ ਸਿੱਖ ਹੈ ਸਾਰੇ। ਹਥਿਆਰ ਕਿਹੜੇ ਨੇ? ਹਥਿਆਰ ਵੀ ਕਹਿੰਦਾ ਥੋੜੇ। ਫਿਰ ਹੁਣ ਐਂ ਦੱਸ ਵੀ ਜੰਗ ਲੜਨਗੇ ਕਿ ਘੋੜੇ ਮੋੜਨਗੇ? ਉਹ ਅਰਸ਼ਨ ਖਾਨ ਹੱਥ ਬੰਨ ਕੇ ਕਹਿੰਦਾ ਲੱਲਾ ਬੇਗ ਮੇਰੀ ਬੇਨਤੀ ਸੁਣ ਲੈ, ਵੀ ਇੱਥੋਂ ਹੀ ਮੁੜ ਜਾ ਲਾਹੌਰ ਨੂੰ, ਬੇਨਤੀ ਸੁਣ ਲੈ ਮੇਰੀ। ਕਹਿੰਦਾ ਜੋ ਮੈਂ ਦੇਖ ਕੇ, ਤੂੰ ਤਾਂ ਚੱਲਿਆ 2 ਘੋੜੇ ਲੈਣ, ਉਹਨਾਂ ਨੇ ਤੁਹਾਡੇ ਆਏ ਵੀ ਖੋਲਣੇ, ਖੁਸ਼ ਇਸ ਕਰਕੇ ਤੂੰ ਇੱਥੋਂ ਹੀ ਮੁੜ ਜਾ, ਬਸ ਤੈਨੂੰ ਬੇਨਤੀ ਹੈ। ਉਹ ਸੂਰਮਾ ਜਰਨੈਲ ਗੁਰੂ ਹਰਗੋਬਿੰਦ ਸਾਹਿਬ ਤੂੰ ਉੱਥੇ ਕਿੱਥੇ ਟਿਕੇਗਾ? ਉਹਦੇ ਯੋਧੇ ਨੇ ਨਿਸ਼ਕਾਮ ਧਰਮ ਖਾਤਰ ਜਾਨਾ ਮਾਰਨ ਵਾਲੇ, ਤੂੰ ਦਿਹਾੜੀ ਵਾਲਿਆਂ ਨੂੰ ਲਈ ਫਿਰਦਾ ਇੱਥੇ, ਆ ਤੋਰਕ ਸਭ ਕੁਝ ਖੋਲਣੇ ਮੁੜ ਜਾ। ਪਰ ਜਦ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਸੁਣੀ ਨਾ, ਉਹਨੇ ਕ੍ਰੋਧ ਚ ਆ ਗਿਆ, ਲੋਹਾ ਲਾਕਾ ਹੋ ਗਿਆ, ਉਲਟ ਪੈ ਗਿਆ ਹਸਨ ਬੇਗ ਨੂੰ। ਕਹਿੰਦਾ ਫਾਲੋ ਸਿਪਾਹੀਓ, ਕਰੋ ਇਹਦੀ ਸੇਵਾ, ਇਹ ਕਾਫਰਾਂ ਦੀ ਸਿਫਤ ਕਰਦਾ ਮੇਰੇ ਕੋਲ ਆ ਕੇ, ਇਹ 6ਵੇਂ ਪਾਤਸ਼ਾਹ ਤੋਂ ਰਿਸ਼ਵਤ ਲੈ ਕੇ ਆਇਆ। ਹਨੇਰੀ ਥੋੜੀ ਹੋ ਗਈ, ਥੋੜਾ ਸਤਨਾਮ ਥੋੜਾ ਹੋ ਗਿਆ, ਅਜਖੇ ਆ ਖੁਸ਼ ਹੈ, ਐ ਨਾ ਕਰੋ ਬਈ। ਉਹ ਤਾਂ ਮਸੀਹ ਮਸੀਹ ਹਟਿਆ ਇੰਦਰ ਵਿਚਾਰਾ, ਤੁਸੀਂ ਸਤਨਾਮ ਕਹਿਣ ਤੇ ਹਟ ਗਏ। ਤਾਂ ਗੁਰਸਿੱਖ ਪਿਆਰਾ ਉਲਟਾ, ਕਿਉਂਕਿ ਗੁਰੂ ਦੀ ਸਿਫਤ ਹੁਣ ਸੁਭਾਅ ਆਪਣਾ ਵੀ ਇਹੀ ਜਿਹੀ ਹੈ, ਕਿਸੇ ਦੀ ਸਿਫਤ ਆਪਾਂ ਨੂੰ ਚੰਗੀ ਨਹੀਂ ਲੱਗਦੀ, ਨੇ ਚੰਗੀ ਲੱਗਦੀ ਹੈ ਦੂਜੇ ਦੀ ਨਿੰਦਿਆ, ਆਪਣੀ ਸਿਫਤ। ਬਿਮਾਰ ਵੀ ਆਪਾਂ ਤਾਂ ਹੀ ਹੋ ਗਏ, ਕਦੇ ਆਪਣੀ ਸ਼ੋਭਾ ਨਾ ਸੁਣੋ, ਆਪ ਤੋਂ ਉਲਟ ਸੁਣੋ, ਆਪ ਤੋਂ ਵਿਰੋਧੀ ਗੱਲ ਸੁਣੋ, ਉਹ ਜੀ ਤੁਹਾਡਾ ਫਾਇਦਾ। ਸਿਫਤ ਸੁਣੋਗੇ ਬਿਮਾਰ ਹੋ ਜਾਓਗੇ, ਨਿੰਦਿਆ ਸੁਣੋਗੇ ਰਾਜੀ ਹੋ ਜਾਓਗੇ। ਤੁਹਾਨੂੰ ਇੱਕੋ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ, ਜਦ ਤੁਹਾਨੂੰ ਕੋਈ ਵਿਰੋਧ ਗੱਲ ਆਖੇ ਨਾ ਗੁੱਸਾ ਨਾ ਕਰੋ, ਸਾਂਝ ਨੂੰ ਘਰ ਬੈਠੋ ਸ਼ਾਂਤੀ ਦੇ ਨਾਲ, ਉਸ ਗੱਲ ਬਾਬਤ ਸੋਚੋ। ਕੀ ਸੋਚਣਾ? ਵੀ ਜਿਹੜਾ ਦੋਸ਼ ਮੇਰੇ ਤੇ ਕਿਸੇ ਨੇ ਲਾਇਆ, ਕੀ ਉਹ ਮੇਰੇ ਵਿੱਚ ਹੈ ਕਿ ਨਹੀਂ? ਇੰਨੀ ਉਹ ਸਮਝ ਦੀ ਗੱਲ ਹੈ। ਆਪਣੇ ਅੰਦਰ ਝਾਤੀ ਮਾਰੋ ਵੀ ਉਹ ਔਗਣ ਮੇਰੇ ਵਿੱਚ ਹੈ ਤਾਂ ਨਹੀਂ ਕਿਤੇ ਜਿਹੜਾ ਕਿਹਾ। ਜੇ ਝਾਤੀ ਮਾਰੋਗੇ ਤਾਂ ਪਤਾ ਲੱਗੂ, ਡਾਂਗ ਚੱਕੇ ਤਾਂ ਨਹੀਂ ਪਤਾ ਲੱਗਣਾ। ਸ਼ਾਂਤੀ ਨਾਲ ਝਾਤੀ ਮਾਰੋ ਕਿ ਜਿਹੜਾ ਮੈਨੂੰ ਕਿਸੇ ਨੇ ਦੋਸ਼ ਲਾਇਆ ਉਹ ਮੇਰੇ ਵਿੱਚ ਹੈ ਤਾਂ ਨਹੀਂ। ਤੇ ਜੇ ਤਾਂ ਤੁਹਾਨੂੰ ਸ਼ਾਂਤੀ ਨਾਲ ਸੋਚਦਿਆਂ ਨੂੰ ਔਗਣ ਲੱਭ ਪਿਆ ਵੀ ਮੇਰੇ 'ਚ ਹੈਗਾ, ਫਿਰ ਤੁਸੀਂ ਕਹਿਣ ਵਾਲੇ ਦਾ ਧੰਨਵਾਦ ਕਰੋ। ਤੁਹਾਡਾ ਰੋਗ ਦੱਸਤਾ ਉਹਨੇ, ਤੁਹਾਡਾ ਔਗਣ ਦੱਸਤਾ ਉਹਨੇ, ਉਹਦਾ ਇਲਾਜ ਕਰਾ ਲਓ। ਤੇ ਜੇ ਗੁਰਮੁਖ ਪਿਆਰੇ ਉਹ ਤੁਹਾਡੇ 'ਚ ਔਗਣ ਹੈ ਨਹੀਂ, ਕਿਸੇ ਨੇ ਐਵੇਂ ਹੀ ਕਿਹਾ ਤੁਹਾਨੂੰ, ਤਾਂ ਵੀ ਗੁੱਸਾ ਨਹੀਂ ਕਰਨਾ। ਫਿਰ ਉਹ ਤੁਹਾਡੇ ਕੱਪੜੇ ਧੋ ਗਿਆ, ਤਾਂ ਤੂੰ ਲੈ ਕੁਛ ਨਹੀਂ ਗਿਆ, ਦੇ ਗਿਆ ਕੁਛ। ਨਿੰਦਾ ਨੂੰ ਕੀ ਆਖਿਆ? ਨਿੰਦਾ ਬਾਪ, ਨਿੰਦਾ ਮਹਿਤਾਰੀ। ਬਾਪ ਵੀ ਨਿੰਦਿਆ, ਮਾਂ ਵੀ ਨਿੰਦਿਆ, ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਮੇਰੇ ਵਰਗੇ ਦਾ ਨਹੀਂ। ਤੇ ਮਾਂ ਬਾਪ ਕਿਉਂ ਕਿਹਾ ਨਿੰਦਕ ਨੂੰ? ਤਾਂ ਸੁਣ ਲਓ ਮਹਾਰਾਜ ਦੀ ਬਾਣੀ ਦੀ ਵਿਚਾਰ। ਨਿੰਦਕ ਹੈ ਜਿਹੜਾ, ਉਹ ਤੇਰੀ ਮਾਂ ਹੈ। ਮਾਂ ਕੀ ਕਰਦੀ ਹੁੰਦੀ ਹੈ? ਬੱਚੇ ਦਾ ਗੰਦ ਸਾਫ ਕਰਦੀ ਹੁੰਦੀ ਹੈ। ਨਿੰਦਕ ਵੀ ਕਰਜੂ ਤੇਰਾ। ਤੇ ਨਿੰਦਕ ਬਾਪ ਕਿਉਂ ਹੈ? ਬਾਪ ਕੀ ਕਰਦਾ ਹੁੰਦਾ ਬੱਚੇ ਨੂੰ? ਸਾਰੀ ਜ਼ਿੰਦਗੀ ਦੀ ਕਮਾਈ ਬੱਚੇ ਦੇ ਨਾਂ, ਜ਼ਮੀਨ ਵੀ ਪੁੱਤ ਨੂੰ, ਬੈਂਕ ਦੇ ਪੈਸੇ ਵੀ ਪੁੱਤ ਨੂੰ, ਟਰੱਕ ਵੀ। ਉਹ ਜਿਹੜਾ ਤੇਰੀ ਨਿੰਦਿਆ ਕਰੂ ਨਾ, ਉਹਦਾ ਕਰਮ ਧਰਮ ਤੈਨੂੰ ਇਹ ਮਿਲ ਜਾਣਾ। ਅਜਕੇ ਖੁਸ਼ ਰਹਿਣੀ ਕੱਖ ਨੀ ਉਹਦੇ ਕੋਲ, ਪਰ ਆਪਣੀ ਸੋਭਾ ਸੁਣਨੀ, ਦੂਜੇ ਦੀ ਨਿੰਦਿਆ ਸੁਣਨੀ, ਸਾਡਾ ਸੁਭਾਅ ਬਣ ਗਿਆ। ਪਰ ਨਿੰਦਿਆ ਸੁਣੋ ਆਪਣੀ, ਆਪਣੀ ਵਿਰੋਧੀ ਗੱਲ ਸੁਣੋ ਤੇ ਸੋਭਾ ਸੁਣੋ ਕਿਸੇ ਹੋਰ ਦੀ, ਫੇਰ ਆਨੰਦ। ਉਹ ਐਸਾ ਦੁਸ਼ਟ ਸੀ, ਗੁਰੂ ਦੀ ਸੋਭਾ ਸੁਣ ਕੇ ਕੋਲਿਆਂ ਵਰਗਾ ਕ੍ਰੋਧ ਆ ਗਿਆ, ਕਹਿੰਦਾ ਕਰੋ ਇਹਨੂੰ ਗ੍ਰਿਫਤਾਰ, ਕੁੱਟੋ। ਤਾਂ ਹੀ ਭਾਈ ਗੁਰਦਾਸ ਨੇ ਪ੍ਰਮਾਣ ਦਿੱਤੇ ਸਾਡੀ ਆਦਤ ਦੇ। ਭਾਈ ਗੁਰਦਾਸ ਜੀ ਕਹਿੰਦੇ ਸੂਰਜ ਚੜਿਆ ਵੇਖ ਕੇ ਉੱਲੂ ਘਬਰਾਵੇ, ਸਾਰੀ ਦੁਨੀਆ ਖੁਸ਼ ਹੁੰਦੀ ਹੈ, ਉੱਲੂ ਪਿੱਟਦਾ ਵੀ ਕਾਹਤੇ ਚੜਿਆ। ਮੈਂ ਉਹਦੀਆਂ ਮੱਖੀਆਂ ਸੁਗੰਧ ਨਾ ਭਾਵੇ, ਆ ਗਲੀ ਤੇ ਗੰਦ ਤੇ ਬੈਠਣ ਵਾਲੀਆਂ ਮੱਖੀਆਂ ਕਦੇ ਤੁਸੀਂ ਫੁੱਲਾਂ ਤੇ ਬੈਠੀਆਂ ਵੇਖੀਆਂ? ਬੁਰੀ ਲੱਗਦੀ ਹੈ ਸੁਗੰਧ। ਤਾਂ ਕਪੂਰ ਨੇ ਚੱਖਈ ਦੁਰਗੰਧ ਸਿਖਾਵੇ, ਜਿਹੜੀ ਕਸਤੂਰੀ ਹੈ ਨਾ ਗੁਰਮੁਖੋ, ਇਹ 3000 ਰੁਪਈਆ ਤੋਲਾ ਹੈ, 3000 ਰੁਪਈਆ ਕਸਤੂਰੀ। ਤੇ ਜੇ ਕੌਮ ਨੂੰ ਮੁਸਕ ਆ ਜਾਵੇ ਨਾ ਕਸਤੂਰੀ ਦਾ, ਇਲਾਕਾ ਹੀ ਛੱਡ ਜਾਂਦਾ ਹੈ। ਖੁਸ਼ ਜਿੱਥੇ ਕਸਤੂਰੀ ਦੀ ਸੁਗੰਧੀ ਹੋਵੇ ਉੱਥੇ ਕੌਮ ਨਹੀਂ ਰਹਿੰਦਾ। ਦੇਖੋ ਮਰ ਗਈ ਦੁਨੀਆ ਕਸਤੂਰੀ ਠੋਲਦੀ। ਕੌਮ ਕਪੂਰ ਨੇ ਚੱਖੀ ਦੁਰਗੰਧ ਸਿਖਾਵੇ, ਜਿਵੇਂ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਮੈਂ ਇਹਦੀਆਂ ਮੱਖੀਆਂ ਨੂੰ ਸੁਗੰਧ ਨਹੀਂ ਚੰਗੀ ਲੱਗਦੀ, ਤੇ ਕੌਮ ਨੂੰ ਕਸਤੂਰੀ ਨਹੀਂ ਚੰਗੀ ਲੱਗਦੀ। ਉਹ ਵਾਰੀ ਆਪਣੀ ਵੀ ਹੈਗੀ, ਉਹ ਵੀ ਸੁਣ ਲਓ। ਉਹ ਸਾਡੀ ਵਾਰੀ ਵੀ ਹੈਗੀ। ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਦੋਖੀ ਨਿੰਦਕਾਂ ਸਤ ਸੰਗ ਨਾ ਭਾਵੇ। ਉਹਨਾਂ ਵਾਂਗ ਮਨਮੁਖਾਂ ਨੂੰ ਸੱਚੀ ਗੱਲ ਨੀ ਚੰਗੀ ਲੱਗਦੀ। ਸਤ ਸੰਗ ਨਾ ਪਾਵੇ ਜੀ ਮਨਮੁਖ ਨਿੰਦਕਾਂ ਨੂੰ, ਸੰਗ ਨਾ ਪਾਵੇ ਮਨਮੁਖ ਨਿੰਦਕਾਂ ਨੂੰ। ਸਤ ਸੰਗ ਨਾ ਪਾਵੇ ਮਨਮੁਖ ਨਿੰਦਕਾਂ ਨੂੰ, ਸਤ ਸੰਗ ਨਾ ਪਾਵੇ ਜੀ ਮਨਮੁਖ ਨਿੰਦਕਾਂ ਨੂੰ। ਗੁਰੂ ਦੀ ਸਿਫਤ ਸੁਣ ਕੇ, ਸੱਚੀ ਗੱਲ ਸੁਣ ਕੇ ਸਾਧ ਸੰਗਤ ਹੁਕਮ ਕਰਤਾ, ਕਹਿੰਦਾ ਇਹਨੂੰ ਬੰਦੀਖਾਨੇ ਵਿੱਚ ਸਿੜ ਦੋ, ਬੇੜੀਆਂ ਲਾ ਕੇ ਕੈਦ ਵਿੱਚ ਸਿੜਤਾ, ਪਹਿਰੇਦਾਰ ਖੜਾ ਤੇ। ਉਹ ਹਸਨ ਖਾਨ ਪਠਾਨ ਨੇ ਅਰਦਾਸ ਕੀਤੀ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਤੇਰੇ ਦਰਬਾਰ ਵਿੱਚ ਮੈਂ ਸੱਚ ਬੋਲਿਆ, ਮੇਰੀ ਜਾਨ ਬਖਸ਼ਿਸ਼ ਹੋ ਗਈ, ਤੁਸੀਂ ਮੇਰੀ ਸੇਵਾ ਕੀਤੀ, ਤੁਹਾਡੇ ਕਹੇ ਤੇ ਇੱਥੇ ਸੱਚ ਬੋਲਿਆ, ਇੱਥੇ ਹੁਣ ਕੱਲ ਨੂੰ ਸਮਾਪਤੀ ਹੈ। ਮੈਂ ਤਾਂ ਤੁਹਾਡਾ ਬਚਨ ਮੰਨ ਕੇ, ਇਹ ਹੁਣ ਤੁਸੀਂ ਸਮਝਣਾ ਕਿ ਸੱਚ ਦੀ ਗੁਰੂ ਨੂੰ ਕਿੰਨੀ ਕੁ ਕਦਰ ਹੈ, ਕਿੰਨਾ ਕੁ ਪਿਆਰ ਹੈ ਸੱਚ ਨੂੰ। ਹੋਰ ਗੱਲਾਂ ਅੱਜ ਸਾਰੀਆਂ ਹੈਗੀਆਂ ਸਾਡੇ ਲਾਣੇ ਕੋਲ ਵੀ, ਮੇਰੇ ਕੋਲ ਵੀ ਬਥੇਰੀ ਕਥਾ ਹੈ। ਅਰਥ ਕਰਾ ਲਓ, ਤੁਹਾਡੇ ਕੋਲ ਖੰਡ ਪਾਠ ਬਹੁਤ ਹੈ, ਦੇਗਾਂ ਕਰਾ ਲਓ, ਤੀਰਥਾਂ ਦੇ ਗੇੜੇ ਬਹੁਤ ਨੇ, ਲੰਗਰ ਬਹੁਤ ਨੇ। ਲੰਗਰ ਤਾਂ ਹੁਣ ਇੰਨੇ ਹੋ ਗਏ ਵੀ ਖਾਣ ਵਾਲਾ ਮਿਹਨਤ ਹੀ ਕਰਦਾ ਵੀ ਮੈਨੂੰ ਬਖਸ਼ ਦੋ। ਖੁਸ਼ ਸੰਤਾਂ ਦਾ ਤੋੜਾ ਨੀ, ਦੁਆਨਾਂ ਦਾ ਤੋੜਾ ਨੀ, ਧੂਤੂਆਂ ਦਾ ਤੋੜਾ ਨੀ, ਗੁਰਦੁਆਰਿਆਂ ਦਾ ਤੋੜਾ ਨੀ। ਗੁਰਦੁਆਰਾ ਇੱਕ, ਧੂਤੂ ਛੇ, ਧੂਤੂ ਛੇ ਖੜਕਦੇ, ਸੁਣਨ ਵਾਲੇ ਤਿੰਨ ਵੀ ਨੀ। ਅਜਖੇ ਖੁਸ਼ ਜੀ ਉਹ 3 ਵਜੇ ਤੇ ਧੂਤੂ ਖੜਕਣ ਲੱਗਦੇ ਆ, ਗੁੰਜਾ ਪਈਆਂ ਨੇ, ਤੇ ਗੁਰਦੁਆਰੇ ਜਾ ਕੇ ਦੇਖੋ 3 ਵੀ ਨੀ, ਧੂਤੂਆ ਖੜਕੀ ਜਾਂਦੇ ਆ ਬਸ। ਕੋਈ ਨੀ, ਆਪਾਂ ਤਾਂ ਹੁਣ ਤਰ ਗਏ, ਕੰਧਾਂ ਵੀ ਤਾਂ ਤਾਰਨੀ ਹੈ, ਹੁਣ ਬਾਹਰਲੇ ਦਰਖਤ ਵੀ ਤਾਂ ਤਾਰਨੇ, ਸੁਣਨੇ ਨੀ ਜਾਂਦੇ ਵੀ ਧੂਤ। ਹੁਣ ਜੇ ਘੱਟ ਹੈ ਗੁਰਮੁਖ ਪਿਆਰਿਓ, ਸਾਡੇ ਕੋਲ ਸੱਚ ਨਹੀਂ ਰਿਹਾ, ਹੋਰ ਸਭ ਕੁਛ। ਉਹ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਕੈਦ ਖਾਨੇ ਵਿੱਚ ਸੱਚੇ ਪਾਤਸ਼ਾਹ ਤੇਰੇ ਕੋਲ ਸੱਚ ਦੀ ਇੰਨੀ ਕਦਰ, ਤੂੰ ਦੁਸ਼ਮਣ ਦਾ ਸਤਿਕਾਰ ਕੀਤਾ, ਤੂੰ ਮੈਨੂੰ ਘੀ ਦੁੱਧ ਚੁਕਾਇਆ ਮੇਰਾ ਸੱਚ ਸੁਣ ਕੇ। ਆ ਇੱਥੇ ਝੂਠਾ ਬਾਦਸ਼ਾਹ ਝੂਠਿਆਂ ਦੇ ਕੋਲ ਮੈਂ ਸੱਚ ਬੋਲਿਆ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਪਹਿਲਾਂ ਤਾਂ ਆਉਂਦੇ ਨੀ ਸਤ ਸੰਗਤ ਵਿੱਚ। ਮਹਾਰਾਜ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਹ ਤਾਂ ਆਉਂਦੇ ਹੀ ਨੀ। ਪਹਿਲਾਂ ਤਾਂ ਘਰ ਤੇ ਨੀ ਨਿਕਲਦੇ, ਜੇ ਘਰ ਤੇ ਨਿਕਲਣਗੇ ਕੋਠੇ ਪਰ ਕਹਿੰਦੇ ਆਵਾਜ਼ ਆਉਂਦੀ ਹੈ, ਜੇ ਘਰ ਦੇ ਦਰਵਾਜ਼ੇ ਚੋਂ ਨਿਕਲਣਗੇ ਫਿਰ ਪਿੱਪਲ ਹੇਠ ਬੈਠ ਜਾਣਗੇ ਕਹਿੰਦੇ ਇੱਥੇ, ਕਿਉਂਕਿ ਸਤਿਗੁਰ ਪਾਸ ਨੀ ਨਾ ਬੈਠ ਸਕਦੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਜੇ ਬਹਿ ਵੀ ਜਾਣਾ ਕਹਿੰਦੇ ਇੱਥੇ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਉਹ ਫਿਰ ਅੱਧ ਵਿਚਾਲੇ ਹੀ ਉੱਠ ਕੇ ਤੁਰ ਪੈਂਦੇ ਆ ਵੀ ਇੱਥੇ ਨੀ ਆਪਣਾ ਕੰਮ ਫਿੱਟ ਬੈਠਦਾ, ਇਹ ਤਾਂ ਲੰਮਾ ਕੰਮ ਕਰਤਾ, ਪਤਾ ਨੀ ਸੰਤ ਹਟੀ ਨਾ ਚਲੀਏ ਆਪਾਂ ਹੁਣ ਗੁਰਸਿੱਖ ਪਿਆ। ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਹਦਾ, ਸੱਚੇ ਪਾਤਸ਼ਾਹ ਤੁਹਾਡੇ ਕਹੇ ਤੋਂ ਮੈਂ ਸੱਚ ਬੋਲਿਆ, ਹੁਣ ਕਰੋ ਮੇਰੀ ਰੱਖਿਆ। ਅਰਦਾਸ ਹੋਈ ਗੁਰਮੁਖ ਪਿਆਰਿਓ, ਛੇਵੇਂ ਪਾਤਸ਼ਾਹ ਕਿਤੇ ਦੂਰ, ਦਸਵੇਂ ਪਾਤਸ਼ਾਹ ਕਿਤੇ ਰਾਮਗੜ ਰਹਿੰਦੇ ਨੀ, ਕਿਤੇ ਵਹਿਮ ਨਾ ਕਰਿਓ ਵੀ ਬਾਬਾ ਨਾਨਕ ਇੱਥੇ ਹੈ ਨਹੀਂ, ਇੱਥੇ ਹੀ ਸਾਡੇ ਕੋਲ, ਤੇ ਹੁਣ ਆਪਾਂ ਨੂੰ ਮਿਲਦੇ ਕਾਹਤੇ ਨਹੀਂ, ਤੁਹਾਨੂੰ ਪਤਾ ਗਏ ਨੀ ਕਿਤੇ, ਮਿਲਦੇ ਤਾਂ ਨੀ, ਉਹਨਾਂ ਨੂੰ ਪਤਾ ਵੀ ਪੁੱਤ ਬਹੁਤ ਲੈ ਕੇ ਖੁਸ਼ ਹੈ। ਉਹ ਤਾਂ ਵਿਚਾਰੇ ਕੰਨੀ ਕਤਰਾਉਂਦੇ ਫਿਰਦੇ ਆਪਾਂ ਤੋਂ। ਔਰ ਸੁਣ ਲਓ ਗੱਲ ਜੀ, ਕਿਤੇ ਤੁਹਾਨੂੰ ਇੱਥੇ ਰਾਮਗੜ ਮਿਲ ਜਾਵੇ ਨਾ ਬਾਬਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਤੁਸੀਂ ਦੁੱਧ ਥੋੜਾ ਪੁੱਛੋ, ਪ੍ਰਸ਼ਾਦਾ ਥੋੜਾ ਪੁੱਛੋ, ਨਾ ਨਾ ਨਾ, ਤੁਸੀਂ ਤਾਂ ਬਾਂਹ ਤੇ ਪੜ ਕੇ ਖਿੱਚੋ ਵੀ ਗੁਰੂ ਗੋਬਿੰਦ ਸਿੰਘ ਆਹ ਜਿਹੜਾ ਤੂੰ 3 ਵਜੇ ਲਿਖਿਆ ਨਾ ਉੱਠਣ ਨੂੰ ਅੰਮ੍ਰਿਤ ਵੇਲਾ, ਹੁਣ 8 ਵਜੇ ਕਰਦੇ, ਉਹ ਤਾਂ ਹੀ ਤਾਂ ਦਿਸਦਾ ਨੀ ਸਾਨੂੰ, ਹੋਰ ਕਿਹੜੀ ਗੱਲ ਹੈ, ਪੀਣਾ ਨੀ ਮੇਰੇ ਨਾਲ ਕਸਰ ਨੀ ਛੱਡਣੀ। ਔਰ ਕਹੋ ਤੁਸੀਂ ਜ਼ਰੂਰ, ਵੇਖਦੇ ਤੁਹਾਡੇ ਘਰਾਂ ਚ ਕੀ ਹਾਲ ਹੈ ਸਿੱਖਾਂ ਦਾ, 8 ਵਜੇ ਕਸ਼ਹਿਰਾ ਚੱਕੀ ਫਿਰਦਾ ਕਹਿੰਦਾ ਇਸ਼ਨਾਨ ਕਰਨ ਚੱਲੇ, ਵਾਹ ਸਿੱਖਾ ਤੇਰੇ ਇਸ਼ਨਾਨ, 8 ਵਜੇ ਕਿਤੇ ਇਸ਼ਨਾਨ ਹੁੰਦੇ, ਉਹ ਤਾਂ ਮਹਿਸਾਂ ਦਾ ਨਹਾਉਣ ਹੁੰਦਾ, ਪਸ਼ੂਆਂ ਦਾ ਨਹਾਉਣ ਹੁੰਦਾ, ਨਹੀਂ ਜਾ ਇਸ਼ਨਾਨ ਹੁੰਦੇ 3 ਤੋਂ 6 ਵਜੇ ਤੱਕ। ਪਹਿਲੀ ਗੱਲ ਤੁਸੀਂ ਇਹ ਕਹੋ ਦਸਵੇਂ ਪਾਤਸ਼ਾਹ ਨੂੰ ਵੀ ਅੰਮ੍ਰਿਤ ਵੇਲੇ ਦਾ ਟਾਈਮ ਬਦਲ ਦੇ, ਇਹ ਸੱਚੇ ਪਾਤਸ਼ਾਹ ਜੇ ਤਾਂ 3 ਵਜੇ ਲਿਖਿਆ, ਉਦੋਂ ਟੈਲੀਵਿਜ਼ਨ ਨਹੀਂ ਸੀ ਹੁੰਦਾ, ਉਦੋਂ ਗਾਉਣ ਵਾਲੀਆਂ ਬੀਬੀਆਂ ਨਹੀਂ ਸੀ ਹੁੰਦੀਆਂ, ਹੁਣ ਟਾਈਮ ਬਦਲ ਗਿਆ, ਸਾਨੂੰ ਗਾਉਣ ਵਾਲੀ ਸੁਣਨੀ ਪੈਂਦੀ, ਟੈਲੀਵਿਜ਼ਨ 1 ਵਜੇ ਤੱਕ ਸੁਣਨਾ ਪੈਂਦਾ, ਤੇ ਤੂੰ ਹੁਣ ਲਿਖ ਦਿਓ ਵੀ ਮੇਰੇ ਸਿੱਖੋ 8 ਵਜੇ ਉੱਠਿਆ ਕਰੋ। ਇੱਕ ਹੋਰ ਗੱਲ ਤੁਸੀਂ ਕਹੋ ਫਿਰ ਬਾਜਾਂ ਵਾਲੇ ਨੂੰ ਵੀ ਸੱਚੇ ਪਾਤਸ਼ਾਹ ਆਹ ਜਿਹੜੀਆਂ ਤੂੰ 5 ਬਾਣੀਆਂ ਲੰਬੀਆਂ ਜੀਆਂ ਕਰਤੀਆਂ ਨਾ ਛੋਟੀਆਂ ਕਰ ਦੇ, ਇੰਨਾ ਟਾਈਮ ਸਾਡੇ ਕੋਲ ਕਿੱਥੇ, 40 ਪੌੜੀਆਂ ਕਿੱਥੇ ਪੜ੍ਹੀਏ ਨਦ ਸਾਹਿਬ ਦੀਆਂ, ਅੱਧੇ ਸਿੱਖਾਂ ਨੇ ਤਾਂ ਕਰਤੀਆਂ, ਕਹਿੰਦੇ 3 ਸਵੇਰੇ 2 ਸਾਂਝ ਨੂੰ, ਵੇਖੋ ਕਿੱਥੇ ਕੰਮ ਚੱਲ ਹੈਗੇ ਸਾਡੇ ਵਿੱਚ ਲਾਣੇ, ਤੁਹਾਨੂੰ ਪਤਾ ਨੀ ਉਹਨਾਂ ਦਾ, ਉਹਨਾਂ ਨੇ ਕਰਤਾ ਅਸੂਲ, ਕਹਿੰਦੇ 5 ਬਾਣੀਆਂ 3 ਸਵੇਰੇ 2 ਸਾਂਝ ਨੂੰ, 5 ਪੂਰੀਆਂ ਕਰਨੀਆਂ, ਕਹਿੰਦੇ ਬਸ ਪੂਰਾ ਕਰਨਾ ਨਾ ਕੰਮ। ਜਿਵੇਂ ਇੱਕ ਨਿਹੰਗ ਸਿੰਘ ਅਨੰਦਪੁਰ ਸਾਹਿਬ ਗਿਆ ਤਾਂ ਕਹਿੰਦਾ ਕੰਘਾ ਚਾਹੀਦਾ, ਕਹਿੰਦਾ ਲਓ ਜੀ 54 ਦਾ, ਕਹਿੰਦਾ ਕੋਈ ਚੰਗਾ ਹੈਗਾ, ਕਹਿੰਦਾ 88 ਦਾ, ਉਹ ਕਹਿੰਦਾ ਨਿਹੰਗ ਸਿੰਘ ਕਹਿੰਦਾ ਉਹ ਹੈ ਤਾਂ ਉਹੋ ਜਿਹੀ 54 ਕਦੇ ਵੱਧ ਹੈ ਜੀ, ਉਹ ਦੁਕਾਨ ਵਾਲਾ ਕਹਿੰਦੇ ਇਹਦੇ ਵਿੱਚ ਕਿਰਪਾਨ ਲਾਈ ਹੋਈ ਹੈ, ਨਿਹੰਗ ਸਿੰਘ ਕਹਿੰਦਾ ਵੀ 54 ਹੋਰ ਲੈ ਲੈ, ਕਸ਼ਹਿਰਾ ਵੀ ਪਿੱਛੇ ਲਾ ਦੇ, ਕਾਹਨੂੰ ਚੱਕੀ ਫਿਰੂ ਕੱਲੇ ਕੱਲੇ, ਆਹ ਕੰਮ ਹੁਣ ਸ਼ਾਰਟਕੱਟ ਹੋ ਗਿਆ ਖਾਲਸਾ, ਹੁਣ 54 ਦਾ ਕੰਘਾ ਤੇ 54 ਦੀ ਕਿਰਪਾਨ ਵਿੱਚੇ ਕੰਘੇ ਤੇ ਗਾਤਰਾ ਪਾਉਣ ਦੀ ਲੋੜ ਨੀ, ਦੂਜੇ ਪਾਸੇ ਕਸ਼ਹਿਰੇ ਦੀ ਫੋਟੋ ਬਣਾ ਦਿਓ, ਉਹ ਵੀ ਲਾ ਲੈ ਚੱਕੀ ਫਿਰੋ, ਤੇ ਅੱਜ ਸਾਨੂੰ ਵਾਜਾਂ ਵਾਲੇ ਕਿਉਂ ਨੀ ਦਰਸ਼ਨ ਦਿੰਦੇ, ਹੈ ਸਾਡੇ ਕੋਲੇ ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ। ਉਹਨਾਂ ਨੂੰ ਪਤਾ ਵੀ 9 ਵਜੇ ਉੱਠਣ ਵਾਲਿਆਂ ਦੀ ਮੈਜੋਰਟੀ ਹੈ, ਆ ਹੁਣ ਜਿੱਤ ਗਏ ਨਾ ਇੱਥੇ ਤੁਹਾਡੇ, ਆ ਥੋੜੀ ਲਲਾ ਲਲਾ ਹੋਈ ਹੈ ਬੁੱਟਾਂ ਦੀ, ਥੋੜੀ ਜਿਹੀ ਐਤਕੀ ਕਾਸਾ ਰਹਿ ਗਈ, ਧੂੜ ਘੱਟ ਉੱਡੀ ਹੈ, ਰੌਲਾ ਰੱਪਾ ਕਿਉਂਕਿ ਸੈਸ਼ਨ ਨੇ ਕਰਤਾ ਨਾ ਐਤਕੀ ਕੰਟਰੋਲ ਵੀ ਖਰਚ ਨੀ ਕਰਨਾ, ਨਹੀਂ ਤਾਂ ਦੋ ਗੱਡੀ ਪਰ ਗੱਡੀ ਕਿਤੇ ਟਿਕਣ ਦਿੰਦੇ ਤੇ ਤੁਹਾਨੂੰ, ਆ ਹੁਣ ਜਿਹਨਾਂ ਦੀ ਉੱਥੇ ਮੈਜੋਰਟੀ ਹੋ ਜਾਣੀ ਹੈ 2/3, ਪਾ 544 ਵਿੱਚੋਂ 300 ਜਿਹੜਾ ਲੈ ਜਾਵੇ ਨਾ ਮੈਜੋਰਟੀ, ਰਾਸ਼ਟਰਪਤੀ ਬੋਲ ਨਹੀਂ ਸਕਦਾ ਉਹਨਾਂ ਦੇ ਸਾਹਮਣੇ, ਜਿਹੜਾ ਮਰਜ਼ੀ ਕਾਨੂੰਨ ਬਦਲ ਲੈਣ। ਪਾਰਲੀਮੈਂਟ 2/3 ਮੈਜੋਰਟੀ ਹੋ ਜਾਵੇ ਨਾ ਜਿਹਦੀ, ਉਹ ਜਿਹੜੀ ਮਰਜ਼ੀ ਅਮੈਂਡਮੈਂਟ ਕਰਾ ਸਕਦੇ ਆ ਰਾਸ਼ਟਰਪਤੀ ਤੋਂ। ਤੇ ਤੁਹਾਡੀ ਤਾਂ ਹੁਣ ਥਰਡ ਕੀ, ਤੁਹਾਡੀ ਤਾਂ ਅੱਧ ਨਾਲੋਂ ਵੀ ਜ਼ਿਆਦਾ 9 ਵਜੇ ਉੱਠਣ ਆਏ ਸੀ, ਤੁਹਾਡੀ ਗੱਲ ਕਿਉਂ ਨੀ ਮੈਨੂੰ ਫਿਰ ਦਸਵੇਂ ਪਾਤਸ਼ਾਹ ਤੁਸੀਂ ਤਾਂ ਬਦਲਾਓਗੇ ਅਜਿਖੇ ਆ ਕੁਛ, ਤਾਂ ਹੀ ਨੀ ਮਿਲਦਾ ਹੈਗਾ ਵੀ ਆਪਣਾ ਪਾਸਾ ਹੀ ਬੈਠ ਰਹੋ। ਗੁਰਸਿੱਖ ਪਿਆਰਿਓ, ਅੰਮ੍ਰਿਤ ਵੇਲੇ ਉੱਠਿਆ ਕਰੋ, ਸਹਿਮੇ ਕਰੋ ਜਿਹੜਾ ਟਾਈਮ ਨੂੰ। ਸਤਿਗੁਰ ਪਾਤਸ਼ਾਹ ਅੱਗੇ ਕੀਤੀ ਅਰਦਾਸ, ਕਿਤੇ ਦੂਰ ਸੀ ਛੇਵੇਂ ਪਾਤਸ਼ਾਹ, ਲਓ ਜਿਸ ਕੈਦ ਵਿੱਚ ਬੰਦ ਸੀ ਨਾ ਹਸਨ ਖਾਂ, ਤੁਹਾਨੂੰ ਸਭ ਨੂੰ ਪਤਾ ਵੀ ਰਾਤ ਨੂੰ ਪਹਿਰਾ ਬਦਲਦਾ 8-8 ਘੰਟੇ ਬਾਅਦ। ਉਹ ਪਹਿਰੇਦਾਰ ਬਦਲ ਗਏ, ਪਹਿਰੇਦਾਰ ਆਏ ਤਾਂ ਵੇਖਦੇ ਹੋਏ ਸਿਪਾਹੀ ਵਿਚਾਰੇ ਕਾਹਤੇ ਕੈਦ ਕਰਤਾ। ਉਹ ਕਹਿੰਦੇ ਹਸਨ ਖਾਂ ਨੇ ਕੀ ਗੱਲ ਹੋ ਗਈ, ਕਾਹਤੇ ਤੈਨੂੰ ਬੰਦੀ ਚ ਪਾ। ਉਹਨੇ ਗੱਲ ਦੱਸਦੀ ਵੀ ਭਰਾਵੋ ਗੱਲ ਇੰਨੀ ਹੋਏ, ਮੈਂ ਸੱਚ ਬੋਲਿਆ ਤੇ ਮੈਨੂੰ ਸੱਚ ਦੀ ਸਜ਼ਾ ਮਿਲੀ। ਬਸ ਛੇਵੇਂ ਪਾਤਸ਼ਾਹ ਅੱਗੇ ਹੋਈ ਅਰਦਾਸ ਤੇ ਸਤਿਗੁਰ ਗੁਰਮੁਖ ਪਿਆਰਿਓ, ਕਿਤੇ 1 ਦਿਨ ਨੀ, 2 ਦਿਨ ਨੀ, 4 ਦਿਨ ਨੀ, ਸੇਵਕ ਕਉ ਗੁਰ ਸਦਾ ਦਿਆ। ਉਹ ਤਾਂ ਸਦਾ ਹੀ ਦਿਆਲ ਹੈ ਤੇ ਆਪਣੇ ਸਿੱਖਾਂ ਨੂੰ ਕਰੋ ਪ੍ਰਾਪਤ ਪਾਲ ਸਤਿਗੁਰ ਸਿੱਖ, ਕਰੋ ਪ੍ਰਾਪਤ ਪਾਲ ਸਤਿਗੁਰ ਸਿੱਖ ਕੀ। ਪਹਿਰੇਦਾਰਾਂ ਦੇ ਮਨ ਬਦਲਤੇ ਛੇਵੇਂ ਪਾਤਸ਼ਾਹ ਨੇ, ਅਰਦਾਸ ਹੋ ਗਈ ਨਾ। ਉਹ ਪਹਿਰੇਦਾਰ ਕਹਿੰਦੇ ਕੋਈ ਨੀ ਹਸਨ ਖਾਨ, 2 ਵਜਣ ਦੇ ਜਦ ਸਾਰੇ ਸੌ ਜਾਣਗੇ ਅਸੀਂ ਤੈਨੂੰ ਕੈਦ ਵਿੱਚੋਂ ਕੱਢ ਦੇਵਾਂਗੇ। ਉਹ ਤਾਂ ਗੁਰਮੁਖ ਪਿਆਰਿਓ ਕੈਦ ਵਿੱਚੋਂ ਕਢਾਇਆ ਨਾ ਸਿਪਾਹੀਆਂ ਤੋਂ, ਤੇ ਸਤਿਗੁਰਾਂ ਨੇ ਤਾਂ ਅਰਦਾਸ ਸੁਣੀ ਸੀ, ਪੂਨਾ ਕਿੱਥੇ ਹੈ, ਪੂਨਾ 17 ਬੰਬਈ ਤੇ ਹਜੂਰ ਸਾਹਿਬ ਦੇ ਵਿਚਾਲੇ ਹੈ ਪੂਨਾ ਪਿੰਡ, ਉਹ ਸ਼ਹਿਰ ਵਿੱਚ ਕੈਦ ਸੀ ਰੁਸਤਮ ਰਾਓ, ਬਾਲਾ ਰਾਓ ਰਾਜੇ। ਉਹਨਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ, ਉਹ ਬੰਦੀ ਛੋੜ ਸਤਿਗੁਰ, ਸਾਡੇ ਤੇ ਕਿਰਪਾ ਕਰ, ਕੱਢ ਮਾਰ ਦੇਣੇ ਸਾਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਤੇ ਆਪਣੇ ਘੋੜੇ ਦੇ ਪੈਰ ਫੜਾ ਕੇ ਦੋਹਾਂ ਰਾਜਿਆਂ ਨੂੰ ਚਾਹ ਲਿਆਂਦਾ ਸੀ ਕੈਦ ਵਿੱਚੋਂ ਕੱਢ ਕੇ। ਅੱਜ ਤੱਕ ਉੱਥੇ ਗੁਰਦੁਆਰਾ ਬਣਿਆ। ਤਾਂ ਉਹਨਾਂ ਨੇ ਅਰਦਾਸ ਕੀਤੀ, ਛੇਵੇਂ ਪਾਤਸ਼ਾਹ ਮਹਾਰਾਜ ਸੀ ਉਸ ਸਮੇਂ ਗੁਰਮੁਖ ਪਿਆਰੇ ਗੁਰੂ ਸਰ, ਉਹਨਾਂ ਦੇ ਮਨ ਬਦਲ ਤੇ ਅੱਧੀ ਰਾਤ ਕੱਢਤਾ ਕੈਦ ਵਿੱਚੋਂ ਵੀ ਜਾ ਬਈ। ਬਸ ਫਿਰ ਗੁਰੂ ਗੁਰੂ ਕਰਦਾ ਦੂਜੇ ਦਿਨ ਪੁੱਜਿਆ ਮਹਾਰਾਜ, ਅੰਮ੍ਰਿਤ ਵੇਲਾ ਰਾਤ ਨੂੰ ਤੁਰਿਆ ਕਿਉਂਕਿ ਦਿਨ ਚ ਫੜ ਨਾ ਲੈਣ। ਉਹ ਪਹਿਰੇਦਾਰਾਂ ਨੇ ਜਾਂਦਾ ਹੀ ਫੇਰ ਫੜ ਲਿਆ, ਅਜਿਖੇ ਆਖੋ ਸਦਨਾ, ਕਹਿੰਦੇ ਤਾਂ ਫੇਰ ਆ ਗਿਆ ਉਹੀ। ਉਹ ਜਦ ਸੋਝਾ ਚੜ੍ਹਨ ਲੱਗੇ ਉਹ ਹੱਥ ਬੰਨੇ, ਕਹਿੰਦਾ ਬਿਸ਼ੱਕ ਮਾਰ ਦਿਓ ਪਰ ਮੈਨੂੰ ਇੱਕ ਵਾਰ ਛੇਵੇਂ ਪਾਤਸ਼ਾਹ ਕੋਲ ਲੈ ਚ ਕਰਤਾ ਹਾਜ਼ਰ। ਤੇ ਸਿੱਖ ਡਾਂਗਾ ਚੱਕੀ ਪਿੰਨ, ਕਹਿੰਦੇ ਮਹਾਰਾਜ ਉਦੋਂ ਛਡਾ ਤਾ ਤੁਸੀਂ, ਫੇਰ ਆ ਗਿਆ ਖਬਰਾਂ ਲੈਣੇ। ਸਤਿਗੁਰ ਕਹਿੰਦੇ ਭਾਈ ਹਸਨ ਖਾਨ ਕੀ ਗੱਲ ਹੈ, ਕਹਿੰਦਾ ਮਹਾਰਾਜ ਗੱਲ ਇਹ ਹੈ ਵੀ ਮੈਂ ਤੁਹਾਡਾ ਬਚਨ ਮੰਨਿਆ, ਇੱਥੋਂ ਦਾ ਸੱਚ ਜਾ ਕੇ ਦੱਸਿਆ, ਉਹਨੂੰ ਸੱਚ ਲੱਗਿਆ ਕੌੜਾ ਤੇ ਮੈਨੂੰ ਬੰਦੀ ਖਾਨੇ ਵਿੱਚ ਸਿੜਤਾ, ਆ ਤਾਂ ਤੁਸੀਂ ਮੇਰੀ ਅਰਦਾਸ ਸੁਣੀ, ਮੈਨੂੰ ਉੱਥੋਂ ਕਢਾਤਾ, ਤਾਂ ਮੈਂ ਤੁਹਾਡੇ ਕੋਲ ਆਇਆ। ਉਹ ਮੇਰੇ ਵਰਗੇ ਜਿਹੜੇ ਕੋਲ ਖੜੇ ਸੀ ਉਹ ਕਹਿੰਦੇ ਸੱਚੇ ਪਾਤਸ਼ਾਹ ਇਹਦੀਆਂ ਗੱਲਾਂ ਨਾ ਸੁਣੋ, ਸੂਈਏ ਏਦਾਂ ਹੀ ਕਹਿੰਦੇ ਹੁੰਦੇ ਆ, ਤੁਸੀਂ ਭਰੋਸਾ ਨਾ ਕਰੋ, ਤਾਂ ਗੱਲਾਂ ਬਣਾਉਂਦਾ, ਤੁਸੀਂ ਸੋਧਣ ਦੋ ਇਹਨੂੰ। ਸੱਚੇ ਪਾਤਸ਼ਾਹ ਕਹਿੰਦੇ ਨਾ ਬਈ ਸਿੱਖੋ ਸੁਣੋ ਬਚਨ, ਇਹਨੂੰ ਚੰਗੇ ਹੀ ਪੁਸ਼ਾਕ ਦਿਓ, ਸੁਣ ਲਓ ਸੱਚ ਦੀ ਕਦਰ ਗੁਰਮੁਖੋ। ਚੰਗਾ ਘੋੜਾ ਚੰਗੇ ਹਥਿਆਰ, ਉਹ ਸਿੱਖਾਂ ਨੇ ਮਹਾਰਾਜੇ ਆਇਆ ਖਬਰਾਂ ਲੈਣ, ਲੱਲਾ ਬੇਗ ਦਾ ਸਿਪਾਹੀ, ਤੁਸੀਂ ਇਹਨੂੰ ਸ਼ਾਸਤਰ ਦੇਣ ਲੱਗੇ? ਕਹਿੰਦੇ ਦੋ। ਸਤਿਗੁਰ ਪਾਤਸ਼ਾਹ ਕਹਿੰਦੇ ਇਹਨੂੰ ਨੀ ਸੋਧਣਾ, ਇਹ ਸੱਚ ਬੋਲਿਆ, ਹੁਣ ਇਹ ਦੁਸ਼ਮਣ ਨੀ ਸਾਡਾ ਮਹਿਮਾਨ ਹੈ, ਭਾਵੇਂ ਦੁਸ਼ਮਣ ਸੱਚ ਬੋਲਿਆ, ਇਹ ਸਾਡਾ ਮਹਿਮਾਨ ਹੈ। ਤੇ ਸਿੱਖ ਭਾਈ ਫੇਰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਨਾ ਇਹਦੀਆਂ ਗੱਲਾਂ ਚਾਹੋ, ਜੇ ਸੋਧਣਾ ਨੀ ਇਹਨੂੰ ਬੰਨ ਕੇ ਬਿਠਾ ਦਿੰਦੇ। ਸਤਿਗੁਰਾਂ ਨੇ ਜਿਹੜਾ ਬਚਨ ਕਿਹਾ ਨਾ ਸੁਣ ਲਓ। ਮਹਾਰਾਜ ਕਹਿੰਦੇ ਭਾਈ ਵਿਧੀ ਚੰਦਾ, ਸੋਧਣ ਦੀ ਤਾਂ ਗੱਲ ਛੱਡ, ਸੋਧਣਾ ਉਹਨੂੰ ਹੈ ਜਿਹਨੇ ਸੱਚ ਨੂੰ ਸੁਣ ਕੇ ਬੁਰਾ ਮਨਾਇਆ। ਉਹ ਲੱਲਾ ਬੇਗ ਉਹਨੂੰ ਆਉਣ ਦੋ, ਉਹਨੂੰ ਸੋਧਾਂਗੇ, ਤੇ ਜਿਹਨੇ ਸੱਚ ਬੋਲਿਆ ਇਹਨੂੰ ਆਪਾਂ ਨੇ ਸਰਦਾਰੀ ਦੇਣੀ ਹੈ। ਅੱਜ ਕੇ ਆਖੋ ਪੜ੍ਹ ਲਓ ਇਤਿਹਾਸ ਛੇਵੇਂ ਪਾਤਸ਼ਾਹ ਦਾ, ਲੱਲਾ ਬੇਗ ਮਹਾਰਾਜ ਮਾਰਿਆ ਛੇਵੇਂ ਪਾਤਸ਼ਾਹ ਨੇ ਜੰਗੇ ਮੈਦਾਨ ਵਿੱਚ, ਉਹਨੂੰ ਮਾਰ ਕੇ ਹਸਨ ਖਾਨ ਜਿਹੜਾ ਸੂਹੀਆ ਸੀ ਨਾ ਪਠਾਨ, ਉਹਨੂੰ ਮਹਾਰਾਜ ਨੇ ਆਪ ਸਰਦਾਰੀ ਬਖਸ਼ੀ ਹੈ, ਗੁਰੂ ਸਰ ਆਪ ਸਰਦਾਰੀ ਦਾ ਪਦਵੀ ਦਿੱਤੀ। ਅੱਜ ਤੁਹਾਡੇ ਨਾਲ ਗੱਲ ਚੱਲੀ ਸੀ ਜਿਸ ਚੀਜ਼ ਦੀ ਅੱਜ ਘਾਟ ਹੈ ਗੁਰਮੁਖ ਪਿਆਰਿਓ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹੈ, ਸੱਚ ਕਾਲ ਕੂੜ ਵਰਤਿਆ ਕਲ ਕਾ ਲਖ ਬੇਤਾ। ਤੇ ਸਾਡੇ ਉੱਤੇ ਗੁਰੂ ਜੀ ਨੇ ਆ ਕਿਰਪਾ ਕੀਤੀ ਹੈ ਜਿਹੜਾ ਸਤ ਸੰਗਤ ਦਾ ਸੁਹਾਵਣਾ ਸਮਾਂ ਬਖਸ਼ੇ, ਇਸ ਕੂੜ ਸਮੱਗਰੀ ਦੇ ਵਿੱਚ ਕੂੜ ਦੇ ਬਾਜ਼ਾਰ ਵਿੱਚ ਕੂੜੇ ਹੀ ਆਪਾਂ ਵਪਾਰੀ, ਕਿੱਡੀ ਕਿਰਪਾ ਕੀਤੀ ਗੁਰਮੁਖ ਪਿਆਰਿਓ। ਇਸ ਨੂੰ ਗੁਰੂ ਗੋਬਿੰਦ ਸਿੰਘ ਬਾਬਤ ਲਿਖਿਆ, ਸਿੱਖਤਾ ਕੰਨ ਤੇ ਮੇਰ ਕੀਓ, ਔਰ ਰੇਤੇ ਦੇ ਕਣੀਆਂ ਵਿੱਚ ਗੁਰਮੁਖ ਪਿਆਰਿਓ ਹੀਰੇ ਪੈਦਾ ਕਰ ਦਿੱਤੇ ਸਤਿਗੁਰਾਂ ਨੇ। ਇਹ ਝੂਠੇ ਸੰਸਾਰ ਵਿੱਚ ਝੂਠੇ ਬਾਜ਼ਾਰ ਵਿੱਚ ਆ ਸੱਚ ਦੀ ਮੰਡੀ, ਸੱਚ ਦੀ ਦੁਕਾਨ, ਸੱਚ ਦਾ ਖਜ਼ਾਨਾ ਸਾਨੂੰ ਬਖਸ਼ੇ, ਉਹਦਾ ਨਾਮ ਹੈ ਸਤ ਸੰਗਤ। ਜਿਹੜੇ ਜਿਹੜੇ ਵੀ ਗੁਰਮੁਖ ਪਿਆਰੇ ਆ ਉਹਨੇ ਤੁਸੀਂ ਸ਼ਰਧਾ ਧਾਰ ਕੇ ਪ੍ਰੇਮ ਭਾਵ ਦਾ ਨਨਾਲ ਸੀਸ ਨਿਵਾਉਂਦੇ ਹੋ, ਅੱਖਾਂ ਨਾਲ ਉਸ ਗੁਰੂ ਦੇ ਦਰਸ਼ਨ ਕਰਦੇ ਹੋ ਜਿਹੜਾ ਸੱਚਾ ਗੁਰੂ ਹੈ, ਜੋ ਆਦ ਸੱਚ ਹੈ, ਜੁਗਾਦ ਸੱਚ ਹੈ, ਹੈ ਵੀ ਸੱਚ ਹੈ। ਦਰਸ਼ਨ ਤਾਂ ਕਰਨ ਤੁਸੀਂ ਬਹੁਤ ਜਗ੍ਹਾ ਜਾਂਦੇ ਹੋ, ਗੁਰੂ ਵੀ ਬਹੁਤ ਨੇ, ਗੁਰੂ ਤਾਂ ਹੁਣ ਇੰਨੇ ਹੈ ਵੀ ਚੇਲਿਆਂ ਨੂੰ ਬੀਜੇ ਮਿਲ ਗਏ ਬਾਹਰ ਚਲੇ ਗਏ ਤੇ ਗੁਰੂ ਗੁਰੂ ਇੱਥੇ ਰਹਿ ਗਏ, ਖੁਸ਼ ਚੇਲਾ ਹੀ ਨੀ ਕੋਈ ਵੀ। ਹੱਸੋ ਨਾ ਮੇਰੀਆਂ ਗੱਲਾਂ ਤੇ, ਜਿੰਨੇ ਤੁਸੀਂ ਬੈਠੇ ਹੋ ਪੰਡਾਲ ਭਰਿਆ ਵੈ, ਚੇਲਾ ਤੁਹਾਡੇ ਚ ਵੀ ਕੋਈ ਨੀ, ਸਭ ਗੁਰੂ ਹੈ। ਜੇ ਤੁਹਾਨੂੰ ਭੁਲੇਖਾ ਹੈ ਨਾ, ਇਹ ਜਿਹੜੇ ਮੇਰੇ ਨਾਲ ਫਿਰਦੇ ਪੰਜ ਚਾਰ, ਮੈਂ ਤਾਂ ਜ਼ਿਆਦਾ ਰੱਖਦਾ ਨੀ, ਢਾਈ ਤਿੰਨੇ ਹੁੰਦੇ ਮੇਰੇ ਨਾਲ ਤਾਂ, ਜਦ ਤੁਹਾਨੂੰ ਪਤਾ ਹੀ ਆ 20 ਸਾਲ ਦੇ ਹੋਣੇ ਇੱਥੇ ਤਾਂ 30 ਸਾਲ ਦੇ ਤੁਹਾਡੇ ਪਿੰਡ, ਬਸ ਦੋ ਤਿੰਨ ਸਿੱਖ ਰੱਖੀਦੇ ਨੇ, ਜ਼ਿਆਦਾ ਨਹੀਂ। ਤੁਹਾਨੂੰ ਵਹਿਮ ਨਾ ਹੋਵੇ ਟਰੱਕ ਭਰਨੇ, ਸੰਜ ਨੂੰ ਭਰ ਲਈਏ, ਆਪਣੀ ਤਾਂ ਕਿਰਿਆ ਇੰਨੀ ਕੁ, ਦੋ ਤਿੰਨ ਸਿੰਘ ਰੱਖਣੇ, ਪਰ ਜਿਹੜੇ ਹੈ ਵੀ ਸਾਡੇ ਕੋਲ, ਤੁਸੀਂ ਤਾਂ ਇਹ ਸਮਝਦੇ ਹੋਣੇ ਵੀ ਸੰਤ ਦੇ ਚੇਲੇ ਹੈ ਜਿਹੜੇ ਨਾਲ ਚਿਮਟਾ ਵਜਾਉਣੇ, ਇਹ ਗੁਰੂ ਹੈ। ਕਿਤੇ ਤੁਹਾਨੂੰ ਭੁਲੇਖਾ ਨਾ, ਮੈਂ ਥੋੜਾ ਭੁਲੇਖਾ ਕੱਢਿਆ। ਅੱਜ ਜਿੰਨੇ ਸੰਤਾਂ ਨਾਲ ਫਿਰਦੇ ਚੋਲੇ ਵਾਲੇ, ਕਿਤੇ ਨਾ ਕਿਉਂ ਚੇਲੇ ਗੁਰੂ, ਲੈ ਮਾੜੀ ਜੀ ਗੱਲ ਇਹਨਾਂ ਨੂੰ ਕਹਿ ਦਈਏ ਨਾ, ਕਚਹਿਰਾ ਹੀ ਲਟਕਦਾ ਰਹਿ ਜਾਂਦਾ ਹੈ, ਅੱਜ ਖੇ ਖੁਸ਼ ਇਹ ਹੀ ਪਤਾ ਲੱਗੂ ਵੀ ਪੱਤੇ ਬਾਜ ਗਿਆ। ਮਾਈ ਗੁਰਸਿੰਘ ਪਿਆਰੇ, ਇੱਥੇ ਤਾਂ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਉਹ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ ਨਾ, ਘਰ ਘਰ ਹੋਏ ਬਹਿ ਗਏ ਰਾਮਾ, ਹੁਣ ਸਿੱਖ ਕੌਮ ਚ ਘਰ ਘਰ ਗੁਰੂ ਚੇਲਾ ਤਾਂ ਇਹ ਹੀ ਉੱਥੇ ਕੋਈ ਨੀ ਗੁਰਸਿੱਖ ਪਿਆਰ ਪਰ ਸਮਝੋ ਗੁਰਸਿੱਖ ਪਿਆਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਸੱਚ ਇਹ ਉਹ ਸੱਚ ਹੈ ਜੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਆ ਜਿਹੜੇ ਪਿੱਛੇ ਤੁਸੀਂ ਤੁਰੋ ਫਿਰਦੇ ਹੋ ਭਾਈ ਸਾਧੂ ਸੰਤ ਦੀ ਨਿੰਦਿਆ ਨੀ ਕਿਸੇ ਦੀ ਕਰਨੀ ਚੰਗੇ ਤੁਹਾਨੂੰ ਇੰਨੀ ਬੇਨਤੀ ਹੈ ਸਾਧੂ ਸੰਤ ਦਾ ਸਤਿਕਾਰ ਕਰੋ ਅਦਬ ਕਰੋ ਇਹ ਤੋਂ ਜ਼ਿਆਦਾ ਕਰਨਾ ਚੋਲੇ ਦਾ ਕੱਪੜਾ ਦੇ ਦੇ ਕਰੋ ਹੋਰ ਜ਼ਿਆਦਾ ਕਰਨੇ 150 ਰੁਪਈਏ ਮੱਥਾ ਟੇਕ ਦੇ ਕਰੋ ਅਗਲਾ ਤੇਲ ਪਵਾ ਲੂ ਹੋਰ ਕਰਨੇ ਘਰ ਬੁਲਾ ਕੇ ਪ੍ਰਸ਼ਾਦਾ ਛਕਾ ਦੇ ਕਰੋ ਪੰਜ ਚਾਰ ਕੌਲੀਆਂ ਚਮਚੇ ਖੜਕਾ ਕੇ ਉਹ ਬੜਾ ਸਵਾਦ ਲੱਗਦਾ ਕਿਉਂਕਿ ਸਾਡੀ ਜੀਭ ਕਿਤੇ ਥੋੜੀ ਵਿਗੜੀ ਹੈ ਹੁਣ ਸੰਤਾਂ ਦੀ ਲਓ ਜਦ ਤੁਹਾਡੇ ਘਰ ਅਸੀਂ ਪ੍ਰਸ਼ਾਦਾ ਛਕਣ ਜਾਂਦੇ ਹਾਂ ਨਾ ਤੁਸੀਂ ਕਸਰ ਥੋੜਾ ਛੱਡਦੇ ਪੂਰਾ ਜ਼ੋਰ ਲਾਉਂਦਾ ਜੋ ਪਰ 6 ਕੌਲੀਆਂ ਤੇ ਘੱਟ ਥਾਲ ਵਿੱਚ ਨਹੀਂ ਰੱਖਦਾ ਸੰਤ ਮੂਹਰੇ 3 ਸਬਜ਼ੀਆਂ ਵਿੱਚੇ ਕੜਾਹ ਵਿੱਚੇ ਖੀਰ ਵਿੱਚੇ ਰਹਿਤਾ ਫੇਰ ਵੀ ਸੰਤ ਕਹੂਗਾ ਅਚਾਰ ਹੈਗਾ ਦੇਖੋ ਕਿੱਥੇ ਤੱਕ ਬਿਰਤੀ ਵਿਗੜੀ ਹੈ ਸਾਰੀ ਉਹ ਭਲੇ ਮਾਨਸਾ ਜੇ ਤੂੰ ਅਚਾਰੇ ਖਾਣਾ ਤਾਂ ਉਹਨਾਂ ਨੂੰ ਪਹਿਲਾਂ ਕਹਿੰਦੇ ਕੱਲ ਨੂੰ ਐਵੇਂ ਕੜਛੀਆਂ ਖੜਕਾਉਂਦੇ ਅੱਜ ਖੇ ਕੁਛ 6 ਕੌਲੀਆਂ ਲੱਗੀਆਂ ਨੇ ਤੇ ਮੰਗਣ ਦੇ ਅਚਾਰ ਅਚਾਰ ਤਾਂ ਛਕੀਦਾ ਵੀ ਸਬਜ਼ੀ ਹੈ ਨੀ ਅਚਾਰ ਨਾ ਛਕ ਲਓ ਵੇਖੋ ਕਿੰਨੀ ਅਜੀਬ ਸਵਾਦਾਂ ਵਿੱਚ ਸਾਡੀ ਵਿਗੜ ਗਈ ਉਹ ਤੁਸੀਂ ਸੇਵਾ ਕਰਦੇ ਕਰੋ ਪ੍ਰਸ਼ਾਦਾ ਛਕਾ ਦੇ ਕਰੋ ਰੁਪਈਏ ਦੇ ਦੇ ਕਰੋ ਪਰ ਇੱਕ ਬੇਨਤੀ ਮੇਰੀ ਅੱਜ ਦੀ ਦੁਆਨ ਵਿੱਚ ਯਾਦ ਰੱਖਿਓ ਕਿਸੇ ਸੰਤ ਦੀ ਦੇਹ ਨਾਲ ਨਾ ਜੁੜੋ ਸਤਿਕਾਰ ਕਰੋ ਭੇਟਾ ਦੇ ਦਿਓ ਸੇਵਾ ਕਰ ਲਓ ਪਰ ਕਿਸੇ ਸਾਧੂ ਦੇ ਸਰੀਰ ਨਾਲ ਨਾ ਜੁੜੋ ਇੱਕ ਤੁਕ ਗੁਰੂ ਗ੍ਰੰਥ ਸਾਹਿਬ ਦੀ ਯਾਦ ਰੱਖਿਓ ਸਾਧੂ ਦਾ ਇੱਕੋ ਕੰਮ ਹੈ ਦੁਨੀਆਂ ਵਿੱਚ ਆਉਣ ਦਾ ਉਹ ਕਿਹੜਾ ਹੈ ਜਨ ਆਵਣ ਕਾ ਇਹ ਸੁਹਾਓ ਜਨ ਕੈ ਸੰਗ ਚਿਤ ਆਵੈ ਇੰਨੀਓ ਤੁਕ ਬਥੇਰੀ ਹੈ ਸੰਤ ਖਾਤਰ ਸੰਤ ਦਾ ਜੱਗ ਵਿੱਚ ਆਉਣ ਦਾ ਇੱਕੋ ਕੰਮ ਹੈ ਕਿ ਜਦੋਂ ਤੁਸੀਂ ਸੰਤ ਨੂੰ ਮਿਲੋ ਤੁਹਾਨੂੰ ਰੱਬ ਯਾਦ ਆਵੇ ਤੁਹਾਨੂੰ ਵਾਹਿਗੁਰੂ ਯਾਦ ਆ ਪਰਮੇਸ਼ਰ ਯਾਦ ਆ ਹੁਣ ਗੱਲ ਹੋ ਗਈ ਉਲਟ ਹੁਣ ਸੰਤ ਨੂੰ ਮਿਲ ਕੇ ਵਾਹਿਗੁਰੂ ਤੇ ਯਾਦ ਨਹੀਂ ਆਉਂਦਾ ਸੰਤ ਯਾਦ ਆਈ ਜਾਂਦਾ ਅੱਜ ਖੇਹ ਕੁਛ ਉਲਟ ਹੋ ਗਿਆ ਕੰਮ ਇਸੇ ਕਰਕੇ ਬਿਮਾਰੀਆਂ ਹਟੀਆਂ ਨਹੀਂ ਇੱਕ ਹੋਰ ਸਾਡੇ ਮੈਂ ਤਾਂ ਤੁਹਾਨੂੰ ਪਤਾ ਹੀ ਵੀ ਹੁਣ ਤਾਂ ਖੜਕਾ ਦੜਕਾ ਊਂ ਹੀ ਹੋ ਲਿਆ ਸਿੱਧੇ ਸਾਦੇ ਹੀ ਮੈਂ ਬਥੇਰਾ ਪਹਿਲਾਂ ਸਮਝਾਇਆ ਵੀ ਹਟ ਜਾਓ ਇਹਨਾਂ ਕੰਮਾਂ ਤੇ ਗੁਰੂ ਗ੍ਰੰਥ ਨਾਲ ਜੋੜਨ ਦੀ ਗੱਲ ਕਰੋ ਗੁਰੂ ਪੰਥ ਨਾਲ ਜੋੜਨ ਦੀ ਗੱਲ ਕਰੋ ਆ ਜਿੱਥੇ ਸੰਤ ਦੇ ਦੀਵਾਨ ਹੋਣਗੇ ਸੰਤ ਬਾਅਦ ਵਿੱਚ ਜਾਊ ਉਹਦੀਆਂ ਫੋਟੋਆਂ ਪਹਿਲਾਂ ਵਿਕਣ ਲੱਗ ਜਾਣੀ ਬੜੀ ਮਨਮਤ ਦੁੱਖ ਮਨਾਉਣਾ ਮਨਾਓ ਜੀ ਨੇ ਮਨਾਉਣਾ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੋਵੇ ਤੇ ਫੋਟੋਆਂ ਵਿਕਦੀਆਂ ਦੇ ਦੀਆਂ ਜਿਸ ਸੰਤ ਦੇ ਦੀਵਾਨ ਉਸ ਸੰਤ ਦਾ ਟਾਲ ਲੱਗਿਆ ਹੋਵੇ ਫੋਟੋਆਂ ਘਰ ਲਿਜਾਓ ਜੀ ਮੱਥੇ ਟੇਕੋ ਇਹ ਬਾਬੇ ਨੂੰ ਰੱਖ ਦਿਓ ਸੰਦੂਕ ਵਿੱਚ ਇਹੀ ਬਾਬੇ ਬਥੇਰੇ ਅੱਜ ਮੇਰੀ ਫੋਟੋ ਲੈ ਕੇ ਗਏ ਕੱਲ ਨੂੰ ਮੈਂ ਹੀ ਨਹੀਂ ਹੋਊਂਗਾ ਫੋਟੋ ਨੂੰ ਚੱਟੀ ਜਾਇਓ ਤੁਸੀਂ ਤਾਰ ਦੂ ਤੁਹਾਨੂੰ ਫੋਟੋ ਉਹਦੇ ਲੜ ਲੱਗੋ ਤੁਹਾਨੂੰ ਅੱਗੇ ਵੀ ਵਚਨ ਕੀਤਾ ਸੀ ਸਾਨੂੰ ਵੀ ਬਥੇਰੇ ਕਹਿੰਦੇ ਬਾਬਾ ਜੀ ਚਰਨ ਪਾਉਣੇ ਘਰ ਚਰਨ ਪਾਉਣੇ ਵੀ ਚਰਨ ਬਾਬਾ ਤੈਨੂੰ ਵੱਢ ਕੇ ਦੇ ਦੂ ਜੇ ਬਾਬਾ ਸਾਬਤਾ ਜਾਊ ਤਾਂ ਹੀ ਚਰਨ ਜਾਣਗੇ ਤੂੰ ਕਹਿੰਦੇ ਬਾਬਾ ਜੀ ਆਹ ਜਲ ਪਾਣੀ ਨਹੀਂ ਕਹਿੰਦੇ ਚਰਨ ਪਾਉਣੇ ਵੀ ਚਰਨ ਤੂੰ ਕਿਵੇਂ ਲੈ ਜਾਏਗਾ ਬਾਬੇ ਦੇ ਹੈ ਥੋੜੇ ਵੀ ਸ਼ਕਤੀ ਵੀ ਚਰਨ ਲੈ ਜਾਓ ਤੁਸੀਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਚਰਨ ਪਵਾਓ ਗੁਰੂ ਗ੍ਰੰਥ ਸਾਹਿਬ ਦੇ ਸਾਧ ਸੰਗਤ ਜਿਹੜੇ ਚਰਨ ਸਦਾ ਹੀ ਰਹਿਣੇ ਜਿਹੜੇ ਚਰਨ ਤੁਹਾਨੂੰ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰ ਸਾਡੇ ਵਰਗੇ ਦਾ ਕੀ ਪਤਾ ਥੋੜੀ ਜੀ ਮਾਇਆ ਤੁਸੀਂ ਘੱਟ ਦਿੱਤੀ ਗਾਹਾਂ ਨੂੰ ਦਵਾਨੇ ਨੀ ਦੇਣੇ ਖੁਸ਼ ਤਾਰ ਦੇਣਗੇ ਤੁਹਾਨੂੰ ਚਰਨ ਹਾਂ ਬਾਬੇ ਨੂੰ ਚਾਹੇ ਦਵਾਨੀ ਮੱਥਾ ਟੇਕੋ ਚਾਹੇ ਰੁਪਈਆ ਕਹਿੰਦੇ ਨੀ ਮੈਨੂੰ ਜਿੱਥੇ ਮਰਜ਼ੀ ਲੈ ਐਸੇ ਬਾਬੇ ਦੇ ਚਰਨਾਂ ਨਾਲ ਜੁੜੋ ਜਿਹੜਾ ਵਿਗੜੇ ਹੀ ਨਾ ਗੁੱਸੇ ਹੀ ਨਾ ਹੋਵੇ ਸਦਾ ਹੀ ਦਿਆਲ ਹੋਵੇ ਤੁਹਾਨੂੰ ਉਹ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਸਾਨੂੰ ਸ਼ਬਦ ਦੇ ਲੜ ਲਾਇਆ ਗੁਰਮੁਖ ਪਿਆਰਿਓ ਸਾਧੂ ਸੰਤਾਂ ਦਾ ਸਤਿਕਾਰ ਕਰੋ ਔਰ ਤੁਹਾਨੂੰ ਹੋਰ ਵੀ ਬੇਨਤੀ ਹੈ
ਸਾਧੂ ਸੰਤਾਂ ਦੀ ਨਾ ਕਰੋ, ਸਤਿਕਾਰ ਸਭ ਦਾ ਕਰੋ। ਸਭ ਤੋਂ ਵੱਧ ਸਤਿਕਾਰ ਜੇ ਕਰਨੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਜਿਹੜੇ ਤੁਹਾਡੇ ਘਰ ਮਾਂ ਬਾਪ ਹੈ ਉਹਨਾਂ ਦਾ ਕਰੋ। ਬਸ ਇਹ ਤੋਂ ਵੱਧ ਸਤਿਕਾਰ ਹੀ ਨਹੀਂ ਕਿਸੇ ਦਾ। ਸਭ ਤੋਂ ਵੱਧ ਮਾਂ ਬਾਪ ਬਜ਼ੁਰਗਾਂ ਦਾ ਸਤਿਕਾਰ। ਸੰਤ ਦੀ ਜੁੱਤੀ ਚੱਕ ਕੇ ਤਾਂ ਘਸਾਊਗਾ ਮੱਥੇ ਨਾਲ, ਉਹ ਵੀ ਪੁੱਠੇ ਪਾਸੇ ਤੇ, ਵੀ ਸਿੱਧੇ ਪਾਸੇ ਹੀ ਲਾ ਲਿਆ ਤਾਰੇ ਦਊਗੇ ਤਾਂ। ਸੰਤ ਦੀ ਜੁੱਤੀ ਮੱਥੇ ਨੂੰ ਘਸਾਊ ਤੇ ਬਾਪੂ ਦਾ ਸਵੇਰੀ ਉੱਠ ਕੇ ਬਾਲੇ ਕੱਢਦਾ, ਤਾਰ ਦੂ ਤੈਨੂੰ ਸੰਤ ਦੀ ਜੁੱਤੀ। ਬੇਬੇ ਨੂੰ ਕਹੂਗਾ ਤੂੰ ਚੁੱਪ ਕਰਦੀ ਹੈ ਕਿ ਤੈਨੂੰ ਕਰਾਵਾਂ, ਮੈਂ ਸੰਤ ਦੀ ਜੁੱਤੀ ਤੈਨੂੰ ਕਿੱਥੇ ਤਾਰੂ, ਜਿਹਨੂੰ ਮਾਂ ਬਾਪ ਦਾ ਸਤਿਕਾਰ ਕਰਨਾ ਨਹੀਂ ਆਉਂਦਾ। ਜਿਹਦੇ ਘਰ ਮਾਂ ਬਾਪ ਬੁੜੇ ਜਿਉਂਦੇ ਨੇ ਉਹ ਤੋਂ ਵੱਡਾ ਕੋਈ ਸੰਤ ਨਹੀਂ ਦੁਨੀਆਂ 'ਚ। ਜਿਹਦਾ ਮਾਂ ਬਾਪ ਬਜ਼ੁਰਗ ਜਿਉਂਦੇ ਉਹ ਤੋਂ ਵੱਡਾ ਕੋਈ ਤੀਰਥ ਵੀ ਨਹੀਂ ਹੈ। ਅੱਜ ਕੇ ਆਖੋ ਉਹਨਾਂ ਦਾ ਸਤਿਕਾਰ ਕਰੋ, ਸਭ ਦਾ ਸਤਿਕਾਰ ਕਰੋ, ਸਭ ਨੂੰ ਜੀ ਕਹੋ, ਤਾਂ ਹੀ ਗੁਰਮੁਖ ਪਿਆਰਿਓ। ਸਾਧੂ ਦੀ ਸੰਗਤ ਦਾ ਫਾਇਦਾ ਹੈ ਈਰਖਾ ਦੋਸ਼ ਵਿਕਾਰ ਅਸਤ ਕੋ ਸਤ ਨੂੰ ਛੱਡੋ, ਸੱਚ ਨਾਲ ਜੁੜੋ। ਸੱਚ ਤੋਂ ਵੱਧ ਕੋਈ ਚੀਜ਼ ਸਾਡੇ ਗੁਰੂ ਨੂੰ ਪਿਆਰੀ ਨਹੀਂ। ਦੁਸ਼ਮਣ ਵੀ ਪਿਆਰੇ ਹੋ ਗਏ ਜਿਨ੍ਹਾਂ ਨੇ ਸੱਚ ਬੋਲੇ। ਸਤ ਸੰਗਤ ਕਰਿਆ ਕਰੋ ਭਾਈ, ਸਤ ਸੰਗਤ ਵਿੱਚ ਹੀ ਸੱਚ ਦੀ ਪ੍ਰਾਪਤੀ ਹੈ, ਨਹੀਂ ਤਾਂ ਚਾਰ ਚੇਰੇ ਕਲਯੁਗ ਦਾ ਭਿਆਨਕ ਸਮੇਂ ਤੁਸੀਂ ਵੇਖ ਲਓ ਕੀ ਨੱਟ ਭੱਜ ਹੈ, ਕੀ ਗੱਲਾਂ ਹੋ ਰਹੀਆਂ ਨੇ ਸਾਡੇ ਤੁਹਾਡੇ ਸਾਹਮਣੇ ਜਿਹੜੇ ਮੇਰੇ ਆਣ ਦੇ ਬੈਠੇ ਹੋ, ਮੈਂ ਤੋਂ ਵੱਡੇ ਬੈਠੇ ਹੋ ਬਜ਼ੁਰਗ, ਕਿੰਨਾ ਕੁਝ ਤਬਦੀਲ ਹੋ ਗਿਆ ਆਪਣੇ ਦੇਖਦਿਆਂ ਦੇਖਦਿਆਂ, ਤੇ ਕਿੰਨਾ ਕੁਝ ਬਦਲ ਗਿਆ, ਪਰ ਸਿਮਰਿਆ ਕੁਝ ਵੀ ਨਹੀਂ ਗੁਰਮੁਖੋ। ਨਾ ਸ਼ਾਂਤੀ ਆਈ ਹੈ, ਨਾ ਟਕਾ ਆਇਆ, ਨਾ ਭੈਣ ਭਰਾ ਦਾ ਪਿਆਰ ਰਿਹਾ, ਇਹ ਕਿਉਂ ਨਹੀਂ ਗੱਲਾਂ ਰਹੀਆਂ ਗੁਰਮੁਖ ਪਿਆਰਿਓ? ਸਾਡੇ ਵਿੱਚ ਸੱਚ ਦੀ ਹੋਂਦ ਨਹੀਂ ਰਹੀ। ਇਹ ਜਿਹੜੀ ਸੰਗਤ ਦੇ ਸਮਾਗਮ, ਮਹਾਂਪੁਰਸ਼ਾਂ ਨੂੰ ਬੁਲਾਉਣਾ, ਗੁਣੀ ਗਿਆਨੀਆਂ ਨੂੰ ਬੁਲਾਉਣਾ, ਸਭ ਤੋਂ ਵੱਡੀ ਗੱਲ ਹੈ ਅਸੀਂ ਸੱਚ ਨਾਲ ਜੁੜ ਜੀਏ। ਸੰਗਤ ਕਰਦੇ ਰਹੋ ਸੱਚ ਦੀ, ਉਹ ਹਾਲ ਹੋ ਜਾਊਗਾ ਤੁਹਾਡਾ। ਨੀਂ ਪੈਂਦਾ ਰਵੇ ਪੰਜ ਸੱਤ ਦਿਨ ਝੜੀ ਲੱਗੀ ਰਵੇ, ਫਿਰ ਉੱਪਰਲਾ ਧਰਤੀ ਦਾ ਪਾਣੀ ਪਤਾਲ ਦੇ ਪਾਣੀ ਨਾਲ ਮਿਲ ਜਾਂਦਾ, ਤੇ ਫਿਰ ਖੂਹਾਂ ਦੇ ਪਾਣੀ ਉੱਪਰ ਨੂੰ ਨਹੀਂ ਆਉਣ ਲੱਗ ਜਾਂਦੇ ਨਲਕਿਆਂ ਦੇ। ਉਹ ਕਿਉਂ ਆਏ? ਲਗਾਤਾਰ ਮੀਂਹ ਪਈ ਗਿਆ, ਉੱਪਰਲੇ ਪਾਣੀ ਦਾ ਸੰਪਰਕ ਵਿਚਲੇ ਪਾਣੀ ਨਾਲ ਹੋ ਗਿਆ। ਇਹ ਲਗਾਤਾਰ ਸੰਗਤ ਕਰੀ ਜਾਓ, ਇਹ ਉੱਪਰੋਂ ਕੰਨਾਂ ਰਾਹੀਂ, ਨੇਤਰਾਂ ਰਾਹੀਂ, ਮੁੱਖ ਰਾਹੀਂ ਸੱਚ ਪਾਈ ਜਾਓ। ਇਹ ਜਿਹੜਾ ਅੰਤਰ ਘੱਟ ਦੇ ਵਿੱਚ ਸੱਚ ਬੈਠਾ ਨਾ, ਉਹਦੇ ਨਾਲ ਮਿਲ ਜੂਗਾ। ਜਦੋਂ ਮਿਲ ਗਿਆ ਗੁਰਮੁਖ ਪਿਆਰਿਓ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਬੋਲੋ ਸਾਰੇ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਸਾਹਿਬ, ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਸ਼੍ਰੀ ਹਰਿ ਰਾਇ ਸਾਹਿਬ, ਤਨ ਹੈ
ਧੰਨ ਵੇ ਧੰਨ ਵੇ ਧੰਨ ਵੇ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਵੇ ਧੰਨ ਵੇ ਧੰਨ ਵੇ ਧੰਨ ਵੇ ਗੁਰੂ ਤੇਗ ਬਹਾਦਰ ਧੰਨ ਤਨਵੇ ਗੁਰੂ ਗੋਬਿੰਦ ਸਿੰਘ ਸਾਹਿਬ ਤਨਵੇ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨਵੇ 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 ਸਾਧ ਸੰਗਤ ਜੀ ਤਨਵੇ 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 ਗੁਰੂ ਪੰਥ ਖਾਲਸਾ ਤਨਵੇ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਵਾਹਿਗੁਰੂ ਜੀ ਕਾ ਖਾਲਸਾ